ਨਾਮ ਸਲਾਹੀ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਨ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰਹਿ ਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰਹਿ ਵਿਚਾਰਿਆ ਆਪ ਹੋ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁੱਖ ਸੁਖ ਵਿਸਾਰਿਆ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਨ ਜਿਨ ਵਿੱਚ ਹੋ ਦੁਸ਼ਟ ਅਹਿ ਕਰਨ ਮਾਰਿਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਸਾਹਿਬੇ ਕਮਾਲ ਸਾਹਿਬੇ ਜਮਾਲ ਪੀਰਾਂ ਪੀਰ ਮੀਰਤਾਨ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰਥ ਸਾਹਿਬ ਵਾਹਿਗੁਰੂ ਸਰੂਪ ਨਿਰੰਕਾਰ ਸਰੂਪ ਪੁਰਖ ਭਗਵੰਤ आप नारायण कलाकार जग महे परवरयो निरंकार आकार ज्योत जग मंडल करयो। तन तन सतगुरु आप श्री गुरु ग्रंथ साहिब जी दी पावन पवित्र हजूरी विच गुरु संगत दे रूप विच शिशोभत होके आप जी ने गुरु पंथ दे बुजुर्ग कीर्तनिया पासों रस पिंडा अमृत कीर्तन सरवण कीता। अहंकार हमें खुदी तकबर ऐसे अवगुण हैं जो मनुख नु अपने आप नु ता महसूस नहीं हुंदे। अपने वल्लों ते मनुख अपनी महानता ही बयान करदा है, अपनी ख्याल विच वो अपनी काबिलियत दा प्रगटाओ करदा है, अपने आप विच वो सोचदा है। सारे लोग बेसमझ हैं, इन सबना विच सिर्फ मैं ही सियाना हाँ। इस्लाम दे विद्वाना ने यह राय भी दिती है कि जदों किसी बच्चे का जन्म हुंदा है शैतान उसके कान विच एक फूक मारदा है ते कहंदा है देख तू आदम है जनता का मालक फिरदौस तेरे अपने हैं ते ऐस धरती ते तैनू खुदावंद करीम ने भेजे है तेरे वर्गा कोई भी मनुख नहीं है तू सबना तो महान है। बस सारी उम्र मनुख दे दिल दिमाग विच शैतान दी कही हुई वो बात मुकम्मल तौर ते असर कर दी। ताइयों सारी उम्र मनुख खुदी विच रहंदा है, अहंकार विच रहंदा है, अभिमान विच रहंदा है। ये इस्लाम दे विद्वाना दा ख्याल है, पर गुरु परमेश्वर गुरु नानक साहिब जी होर पहलू समझाउंदे हैं। जिस दिन मनुख दे दिल दिमाग विचों हौमें मिट जावेगी उसे दिन निरंकार का दर खुल जाएगा। तो जदों तक हौमे नहीं मुकदी उदों तक भावें मनुख कितने साधन करी जावे कितने जप करी जावे कितने तप करी जावे वाहिगुरु का दर वो दे बंद रहना है। ये असलियत भी है जो हौमे वाले ने उन्होंने प्रभु का दर बंद है। जिन्हां दे अंदर नम्रता हलेमी आ जाती है उन्हां वास्ते प्रभु का दर हमेशा खुला रहिंदा है। मगर हौमें वाला मनुख भावें दर दे सामने भी क्यों ना बैठा होवे दर फिर भी बंद रहना, दर उहदे वास्ते खुलेगा नहीं। हुक्म है हौमें बूझै ता दर सूझै ज्ञान विहूणा कथ कथ लूझ है नानक हुक्मी लिखी है लेख जेहा वेखहे तेहा वेख। वार आसा महला पहला। गुरु परमेश्वर जी ने यह भी समझाया कि जदों तक मनुख दे मन विच हौमे है उदों तक इस जीव का आना ते जाना जमना ते मरना बनिया रहेगा। हौमे मिट जाएगी ये भी प्रभु दे चरण कवलां विच निवास प्राप्त कर सकेगा, इहदा चक्कर भी समाप्त हो जाना है। क्योंकि जदों तक करंट है उदों तक पखे ने चलते रहना, करंट ही ना होवे ते पखा कदे घूमेगा ही नहीं कदे नहीं चलेगा। हां जदों तक हमें है ये 84 का चक्कर चलता रहना है। जमन ते मरन जरूर मनुख नूं प्राप्त होवेगा, पर सवाल है जिन्हां लोगों नूं इन्नी नहीं समझ कि हमें ते अहंकार करन दे नाल फायदा होवेगा कि नुकसान होवेगा, वह ते भला हमें कर लैन। पर जिन्हां लोगों नूं समझ है, जिन्हां लोगों ने धर्म ग्रंथ पढ़े हैं, ते जिहड़े लोग तकरीबन जिंदगी उम्र खा चुके हुए होण, या 20-20 साल 25-25 साल लोगों नूं होमे दा त्याग उपदेश देंदे होण, होमे तो रहत होण दी सिक्ख्या देंदे होण, जदों उहनां दे अंदर होमे पैदा होवेगी फिर साधारण लोगों की की अवस्था है? साधारण लोगों नूं असीं होमे तो रहत किवें कर सकांगे? श्री गुरु अमरदास जी महाराज जी की चरण शरण विच अजिहे ही लोग आउंदे रहे जो समझदार सन, जिन्हां नूं विचार भी प्राप्त सी, जो विद्या भी पढ़े हुए सन, ते जेड़े कथनी भी करदे सन, उन्हां दे मन दे अंदर जदों हमें पैदा हुंदी, जदों छाती ते हथ मार के कहंदे साढ़े मुकाबले ते होर कोई दूसरा हो ही नहीं सकता, ऐवें दो चार अखरां की गल है ता सतगुरु जी ने उन्हां नूं समझाया। दूसरे ऐसे लोग भी सतगुरु जी दे पास आए ने जिन्हां नूं अपने शरीरक बल उपर मान हुंदा है। जेड़ा सूरमा होवेगा, जो बहादुर होवेगा, पहला उहदे शरीर दे इक बल दी गल होवेगी। दो किस्मां दा बल आम तौर ते वरत्या जांदा है, एक है दिमागी बल, दिमागी ताकत, ज्ञान दा बल, दूसरा शरीरक बल है। शरीर दे बल नालों भावें ज्ञान दा बल बहुत बलवान है, पर सूरबीरां दी गिनती वे जदों शस्त्र चलाउणे ने जां रोकणे हन, यह मन विच ख्याल आउंदा है, मन विच विचार आउंदा है। राजा परीक्षित जिस वेले सुन रहे सन, राजा जनवेजा भागवत की कथा सुन रहे सन, तो जिस वेले ब्यास ने उन्हां नूं सुनाया, महाभारत विच भीम बड़ा बलवान सी, उंज दुर्योधन का बल भीम का बल बराबर ही समझा जाता सी, कर्ण भी इन्हां वांग बलवान ते अर्जुन भी इन्हां वांग बलवान, पर जरा भीम दे बल की ज्यादा चर्चा है, क्योंकि जदों भगवान किसे दा पक करे ते लिखण वाले ने ते अपने आप ही उहदी महानता दा प्रगटाव कर देना। तो जिस वेले जनमेजे नूं सुनाया, ब्यास जी ने भागवत की कथा सुणा दिया, लो देखो एडा वड्डा बलवान सी भीम कि महाभारत विच उसने हथां दे नाल पकड़ के आसमाना दी तरफ हाथी जदों चलाए सुटे, अजे तक वो नीचे नहीं आए। राजे जनमेजे ने नक फेर दिता, ये नहीं हो सकता, क्योंकि जेड़ी चीज सानू पसंद ना आवे उहदे संबंध विच असी नक जरा थोड़ा जिहा मरोड़ लैंदे हां, भावें हल्का ही होवे, चीनिया फीनिया जां गोरखियां वांग, पर नक दा इशारा जरूर हुंदा। राजे जनमेजे ने नक हिलाया, नफरत की थी, कहंदे ने सारा करोड़ तां मिट गया राजे जनमेजे दा कथा सुन नाल। एक कथा दा महात्म है पहला को श्रीवा, क्योंकि कोई कथा कीर्तन सुनदा है उन्हों गुरु कीयां बख्शियां प्राप्त हुंदियां हैं। राजे जनमेजे नूं कहा सी जदों पूरी मुकम्मल कथा सुन लवोगे उदों तुहाडा कोड़ मुक जावेगा, मिट जावेगा, पर पहला समझा दिता सी शंका नहीं करना, क्यों ते किवें होया इस पासे नहीं जाना, सत करके मनना। पुरातन जन्म साखी जो सानू प्राप्त हुंदी है उहदी अखीर ते जदों कोई साखी संपूर्ण हुंदी है तां इह लफ्ज़ लिखे हुए मिलदे ने, सत कर मनना ਬੋਲੋ ਭਾਈ ਜੀ, ਵਾਹਿਗੁਰੂ ਸਾਖੀ ਸੰਪੂਰਨ ਹੋਈ, ਪਿਆਰ ਨਾਲ ਆਖੋ ਸ੍ਰੀ
ਭਾਵ ਸੀ ਜੋ ਸਾਖੀ ਲਿਖੀ ਗਈ ਹੈ ਤੇ ਤੁਸੀਂ ਸੁਣ ਰਹੇ ਹੋ, ਸਾਖੀ ਸਤ ਕਰਕੇ ਮੰਨਿਓ। ਇਹ ਨਾ ਸਮਝ ਲੈਣਾ ਕਿ ਇਹ ਸਾਖੀ ਹੋ ਹੀ ਨਹੀਂ ਸਕਦੀ, ਇਸ ਤਰੀਕੇ ਨਾਲ ਇੰਜ ਕਿਵੇਂ ਹੋ ਸਕਦਾ। ਵਿਆਸ ਨੇ ਵੀ ਆਖਿਆ ਸੀ, ਖਿਆਲ ਨਾਲ, ਧਿਆਨ ਨਾਲ, ਸ਼ਰਧਾ ਦੇ ਨਾਲ ਸੁਣਨਾ। ਜਦੋਂ ਇਕਾਗਰਤਾ ਨਾਲ ਸੁਣਾਂਗੇ ਤੇ ਸਾਨੂੰ ਪਤਾ ਲੱਗੇਗਾ ਸ਼ਬਦ ਕਿਹੜਾ ਗਾਇਨ ਕੀਤਾ ਗਿਆ ਹੈ, ਵਰਨਾ ਬਾਹਰ ਨਿਕਲਦੇ ਹੀ ਭੁੱਲ ਜਾਣਾ ਕਿ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਨੇ ਗਾਇਆ ਸੀ, ਸਰਬ ਸੁਖਾ ਕਾ ਦਾਤਾ ਸਤਿਗੁਰ ਤਾ ਕੀ ਸਰਨੀ ਪਾਈ ਹੈ। ਬਾਹਰ ਨਿਕਲਦਿਆਂ ਭੁੱਲ ਜਾਣਾ। ਸ੍ਰੀ ਮੁਖ ਵਾਕ ਸੁਣ ਕੇ ਬਾਹਰ ਨਿਕਲੀਦਾ ਹੈ ਤੇ ਕਈ ਵਾਰੀ ਲੋਕ ਪੁੱਛ ਲੈਂਦੇ ਨੇ, ਅਖੰਡ ਹੁਣੇ ਤਾਂ ਸੁਣਿਆ, ਕਿਉਂਕਿ ਧਿਆਨ ਇੱਥੇ ਨਹੀਂ ਹੁੰਦਾ, ਮਨ ਕਿਸੇ ਪਾਸੇ ਹੋਰ ਹੁੰਦਾ, ਮਨ ਜਿਹੜਾ ਹੋਰ ਪਾਸੇ ਦੌੜਦਾ ਹੈ। ਤਾਂਹੀਓ ਗੁਰੂ ਪਰਮੇਸ਼ਵਰ ਜੀ ਨੇ ਕਿਹਾ ਸੀ, ਇਮਾਮ ਸਾਹਿਬ ਮੈਂ ਨਿਮਾਜ਼ ਪੜ੍ਹਨ ਤੋਂ ਨਹੀਂ ਇਨਕਾਰ ਕਰਦਾ, ਪਰ ਨਿਮਾਜ਼ ਪੜ੍ਹਦਾ ਕਿਸ ਦੇ ਨਾਲ, ਤੁਸੀਂ ਕਿਤੇ ਹੋਰ ਪਹੁੰਚੇ ਸੀ, ਦੌਲਤ ਖਾਂ ਲੋਧੀ ਸਾਹਿਬ ਕਿਤੇ ਹੋਰ ਪਹੁੰਚੇ ਸਨ, ਆ ਬਾਕੀ ਜਿਹੜੇ ਤੁਹਾਡੇ ਨਾਲ ਦੇ ਨਿਮਾਜ਼ੀ ਸਨ ਉਹ ਲੋਕ ਵੀ ਕਿਤੇ ਹੋਰ ਚਲੇ ਗਏ ਸਨ, ਨਿਮਾਜ਼ ਕਿਤੇ ਨਾਲ ਪੜ੍ਹਦੇ, ਪੜ੍ਹਨ ਵਾਲਾ ਤਾਂ ਇੱਥੇ ਮੌਜੂਦ ਨਹੀਂ ਸੀ। ਪਿਆਰ ਨਾਲ ਆਖੋ ਸ੍ਰੀ ਵਾਹਿਗੁਰੂ। ਸੁਥਰੇ ਸ਼ਾਹ ਦਸ਼ਮੇਸ਼ ਪਿਤਾ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋਏ ਸਨ ਤੇ ਕੀਰਤਨ ਹੋ ਰਿਹਾ ਸੀ। ਕੁਝ ਸਮਾਂ ਤੇ ਉਹ ਸਾਹਮਣੇ ਮੂੰਹ ਕਰਕੇ ਬੈਠਾ ਰਿਹਾ ਤੇ ਕੁਝ ਥੋੜੀ ਦੇਰ ਤੋਂ ਬਾਅਦ ਥੋੜਾ ਜਿਹਾ ਪਿੱਛੇ ਹਟ ਕੇ, ਜਿਵੇਂ ਸੰਗਤਾਂ ਦੀ ਹਾਜ਼ਰੀ ਬਹੁਤੇ ਦੀਵਾਰ ਦੀ ਹਾਜ਼ਰੀ ਹੁੰਦੀ ਹੈ, ਪਿਆਲਾ ਖੋ ਹਾਂ ਗੁਰੂ ਘਰ, ਕਿਉਂਕਿ ਗੁਰੂ ਦਾ ਸਹਾਰਾ ਜੋ ਲੈਣ ਵਾਸਤੇ ਆਈਦਾ, ਗੁਰੂ ਦੀ ਦੀਵਾਰ ਵੀ ਸਹਾਰਾ, ਗੁਰੂ ਦਾ ਦਰਵਾਜ਼ਾ ਵੀ ਸਹਾਰਾ, ਬਸ ਜੋ ਕੁਝ ਵੀ ਗੁਰੂ ਦਾ ਹੈ ਸਭ ਕੁਝ ਸਹਾਰਾ ਹੀ ਸਹਾਰਾ ਹੈ। ਪਰ ਸਹਾਰਾ ਤੇ ਉਦੋਂ ਲੈਣਾ ਚਾਹੀਦਾ ਜਿਸ ਵਕਤ ਮਨੁੱਖ ਦਾ ਇਹ ਸਰੀਰ ਜਵਾਬ ਦੇ, ਐ ਅਜਲ ਤੂੰ ਹੀ ਦੇ ਸਹਾਰਾ, ਜ਼ਿੰਦਗੀ ਡਗਮਗਾਣੇ ਲੱਗੀ ਹੈ। ਪਰ ਅਸੀਂ ਬਹੁਤੀ ਵਾਰੀ ਪਹਿਲਾਂ ਹੀ ਸਹਾਰਾ ਲੱਭਦੇ ਹਾਂ, ਹੋਰ ਨਾ ਸਹਾਰਾ ਮਿਲੇ, ਚਲੋ ਘੱਟ ਤੋਂ ਘੱਟ ਗੁਰੂ ਘਰ ਦੀ ਦੀਵਾਰ ਤਾਂ ਸਹਾਰਾ ਜ਼ਰੂਰ ਬਣ ਜਾਂਦੀ ਹੈ। ਪਿਆਲਾ ਖੋ ਸ੍ਰੀ ਵਾਹਿਗੁਰੂ। ਅਸੀਂ ਜੋ ਬੇਨਤੀ ਕਰ ਰਹੇ ਸਾਂ, ਅਸੀਂ ਜੋ ਵਿਚਾਰ ਕਰ ਰਹੇ ਸਾਂ, ਇਹ ਇੱਕ ਪਹਿਲੂ ਹੈ, ਇਹ ਇੱਕ ਵਿਚਾਰ ਹੈ, ਉਹ ਥੋੜ੍ਹਾ ਜਿਹਾ ਪਿੱਛੇ ਜਾ ਕੇ ਬਹਿ ਗਿਆ ਔਰ ਬੈਠਾ ਕੰਡ ਕਰਕੇ, ਕੀਰਤਨੀਆਂ ਵੱਲ ਕੰਡ ਕਰ ਲਿੱਤੀ ਉਹਨੇ ਤੇ ਮਰਿਆਦਾ ਨਹੀਂ, ਮਰਿਆਦਾ ਹੈ ਸਤਿਗੁਰੂ ਦੇ ਸਨਮੁਖ ਬੈਠੀਏ, ਕੀਰਤਨੀਆਂ ਦੇ ਸਨਮੁਖ ਬੈਠੀਏ, ਜੋ ਪਾਠ ਕਰਨ ਵਾਲਾ ਹੈ ਜਾਂ ਕਥਾ ਕਰਨ ਵਾਲਾ ਹੈ ਸਨਮੁਖ ਬੈਠੀਏ। ਸਨਮੁਖ ਬੈਠਣ ਦਾ ਮਤਲਬ ਹੈ ਧਿਆਨ ਨਾਲ ਸੁਣੀਏ, ਪਿਆਲਾ ਖੋ ਸ੍ਰੀ ਵਾਹਿਗੁਰੂ। ਉਹਨੇ ਪਿੱਠ ਕਰ ਲਿੱਤੀ, ਸੁਭਾਵਿਕ ਸੀ ਸ਼ਿਕਾਇਤ ਵੀ ਹੋ ਗਈ ਤੇ ਦਸ਼ਮੇਸ਼ ਪਿਤਾ ਜੀ ਨੇ ਖੁਦ ਵੀ ਬੁਲਾ ਲਿੱਤਾ, ਕਹਿਣ ਲੱਗੇ ਸੁਥਰੇ ਸ਼ਾਹ ਦਾਦਾ ਜੀ ਤੋਂ ਵਰਸਾਇਆ ਹੈ, ਬਖਸ਼ਿਆ ਹੈ, ਦਾਦਾ ਜੀ ਨੇ ਤੈਨੂੰ ਪੁੱਤਰਾਂ ਦੇ ਵਾਂਗ ਪਾਲਿਆ, ਤੈਨੂੰ ਉਹਨਾਂ ਨੇ ਪੁੱਤਰਾਂ ਵਾਂਗ ਬੇਟਿਆਂ ਵਾਂਗ ਪਿਆਰ ਕੀਤਾ, ਪਰ ਕਦੇ ਕਦੇ ਤੂੰ ਬਹੁਤ ਗਲਤ ਕੰਮ ਕਰਦਾ। ਉਹਨੇ ਅਰਜ਼ ਕੀਤੀ, ਹਜ਼ੂਰ ਕੀ ਭੁੱਲ ਹੋ ਗਈ? ਬਸ ਭੁੱਲ ਸੰਗਤ ਵੱਲ ਪਿੱਠ ਕਰਕੇ ਨਹੀਂ ਬੈਠੀਦਾ, ਗੁਰੂ ਵੱਲ ਪਿੱਠ ਨਹੀਂ ਕਰੀਦੀ, ਕੀਰਤਨੀਆਂ ਵੱਲ ਪਿੱਠ ਨਹੀਂ ਕਰੀਦੀ, ਤੇ ਤੂੰ ਪਹਿਲਾਂ ਠੀਕ ਬੈਠਾ ਸੈਂ ਤੇ ਫਿਰ ਪਿੱਠ ਕਰਕੇ ਬਹਿ ਗਿਆ। ਉਹਨੇ ਕਿਹਾ, ਜੀ ਬਸ ਹੋਰ ਸਹਾਰਿਆ ਨਹੀਂ ਸੀ ਜਾਂਦਾ, ਮੈਂ ਸਾਹਮਣੇ ਬੈਠਾ ਸਾਂ, ਜੋ ਕੀਰਤਨ ਵਿੱਚ ਕਿਹਾ ਜਾ ਰਿਹਾ ਸੀ, ਜੋ ਬਾਣੀ ਕਹਿ ਰਹੀ ਸੀ, ਉਹ ਮੇਰੇ ਮੂੰਹ ਤੇ ਚੋਟਾਂ ਪੈ ਰਹੀਆਂ ਸਨ। ਤੇ ਮੂੰਹ ਜ਼ਰਾ ਨਰਮ ਹੁੰਦਾ, ਨਾਜ਼ੁਕ ਹੁੰਦਾ, ਕੋਮਲ ਹੁੰਦਾ, ਅਖੇ ਮੈਂ ਥੋੜ੍ਹੀ ਦੇਰ ਤੇ ਬੈਠਾ, ਆਪਣੇ ਮੂੰਹ ਤੇ ਮੈਂ ਚਪੇੜਾਂ ਸਹਾਰੀਆਂ, ਪਰ ਜਦੋਂ ਬਹੁਤੀਆਂ ਹੀ ਪੈਣ ਲੱਗ ਪਈਆਂ, ਜਿਵੇਂ ਠਠਿਆਰ ਬਰਤਨ ਘੜਦੇ ਨੇ ਜਾਂ ਜਿਵੇਂ ਘੁਮਿਆਰ ਮਿੱਟੀ ਦੇ ਘੜੇ ਘੜਦਾ ਹੈ, ਉਹ ਹੱਥ ਕਹਿਣ ਲੱਗੇ, ਜਦੋਂ ਕੀਰਤਨ ਵਾਲੇ ਹਟੇ ਹੀ ਨਾ, ਗੁਰਸ਼ਬਦ ਦੁਆਰਾ ਉਹ ਮੇਰੇ ਮੂੰਹ ਤੇ ਥੱਪੜ ਮਾਰਨ ਲੱਗ ਪਏ, ਮੈਂ ਫਿਰ ਪਿੰਡ ਪਿੰਡ ਪਿੱਠ ਕਰਕੇ ਬਹਿ ਗਿਆ, ਵੀ ਲਓ ਮਾਰੀ ਜਾਓ। ਤੋਂ ਬਹੁਤੀ ਵਾਰੀ ਅਸੀਂ ਇਸੇ ਹਿਸਾਬ ਦੇ ਨਾਲ ਚੱਲਦੇ ਹਾਂ, ਜਦੋਂ ਬਾਣੀ ਨੂੰ ਪੂਰਾ ਧਿਆਨ ਨਾਲ ਨਹੀਂ ਸੁਣਦੇ, ਉਦੋਂ ਭਾਵੇਂ ਸਾਡਾ ਮੁੱਖ ਸਨਮੁੱਖ ਹੁੰਦਾ ਹੈ, ਪਰ ਮਨ ਸਾਡਾ ਪਿੱਠ ਦੇ ਹੀ ਖਲੋਤਾ ਹੁੰਦਾ। ਮਾਨਸਿਕ ਤੌਰ ਤੇ ਅਸੀਂ ਗੁਰੂ ਕੀ ਹਜ਼ੂਰੀ ਵਿੱਚ ਬੈਠੇ ਹੋਏ, ਗੁਰੂ ਤੇ ਗੁਰੂ ਦੇ ਬਚਨਾਂ ਨੂੰ ਪਿੱਠ ਦੇ ਕੇ ਬੈਠੇ ਹੋਏ ਹੁੰਦੇ ਹਾਂ। ਇਸ ਲਈ ਸ਼ਰਧਾ ਨਾਲ ਸੁਣਨਾ, ਭਾਵਨਾ ਨਾਲ ਸੁਣਨਾ। ਰਾਜੇ ਜਨਮੇਜੇ ਨੂੰ ਵਿਆਸ ਜੀ ਨੇ ਪਹਿਲਾਂ ਕਹਿ ਦਿੱਤਾ ਸੀ ਸ਼ਰਧਾ ਨਾਲ ਸੁਣਨਾ ਔਰ ਸਤ ਕਰਕੇ ਮੰਨਣਾ। ਪਰ ਜਦੋਂ ਉਹਨੇ ਭੀਮ ਦੀ ਗੱਲ ਕੀਤੀ ਤੇ ਉਹਨੇ ਨੱਕ ਚੜਾਇਆ, ਜਾਨੀ ਇਹ ਨਹੀਂ ਹੋ ਸਕਦਾ, ਨੱਕ ਤੇ ਕੋੜ ਰਹਿ ਗਿਆ ਤੇ ਨੱਕ ਦੇ ਕੁਸ਼ਟ ਦੇ ਨਾਲ ਸਮਾਪਤ ਹੋ ਗਿਆ। ਰਾਜਾ ਜਨਮੇਜਾ ਇਸ ਦੁਨੀਆਂ ਤੋਂ ਕੂਚ ਕਰ ਗਿਆ। ਤਾਈਓਂ ਗੁਰੂ ਪਰਮੇਸ਼ਵਰ ਜੀ ਨੇ ਫਰਮਾਇਆ ਹੈ, ਰਾਜਾ ਜਨਮੇਜਾ ਦੇ ਮਤੀ ਬਰਜ ਬਿਆਸ ਪੜਾਇਆ, ਤਿੰਨ ਕਰ ਜਾਗ ਠਾਰਹਿ ਕਾਏ ਕਿਰਤ ਨਾ ਚੱਲੇ ਚਲਾਇਆ। ਪ੍ਰਭਾਤੀ ਮਹੱਲਾ ਪਹਿਲਾ ਅਸ਼ਪਦੀਆ। ਤਾਂ ਆਦਮੀ ਤੇ ਮਨ ਦੇ ਅੰਦਰ ਸਤ ਕਰਕੇ ਅਸੀਂ ਕਿਉਂ ਨਹੀਂ ਮੰਨਦੇ? ਕਿਉਂਕਿ ਹਉਮੈ ਪੈਦਾ ਹੁੰਦੀ, ਮਨ ਦੇ ਅੰਦਰ ਅਹੰਕਾਰ ਹੁੰਦਾ, ਇਹ ਗੱਲ ਨਹੀਂ ਹੋ ਸਕਦੀ। ਇਸ ਕਹਿਣ ਵਾਲੇ ਨਾਲੋਂ ਮੈਂ ਜ਼ਿਆਦਾ ਸਿਆਣਾ ਹਾਂ। ਹਾਂ, ਸਤਿਗੁਰੂ ਸਮਝਾਉਂਦੇ ਨੇ, ਕੋਈ ਸੂਰ ਵੀਰ ਆਇਆ ਹੈ ਜਿਸ ਨੂੰ ਆਪਣੇ ਸਰੀਰ ਦੇ ਬਲ ਉੱਪਰ ਮਾਨ ਹੈ, ਜੋ ਸਰੀਰਕ ਤੌਰ ਤੇ ਬਲਵਾਨ ਹੈ, ਸਰੀਰਕ ਤੌਰ ਤੇ ਸ਼ਕਤੀਵਾਨ ਹੈ, ਉਹ ਆਪਣੀ ਸੂਰਬੀਰਤਾ ਦਾ ਪ੍ਰਗਟਾਓ ਕਰ ਰਿਹਾ ਹੈ। ਹਾਲਾਂਕਿ ਗੁਰੂ ਦਾ ਦਰਬਾਰ ਤੇ ਉਹ ਹੈ ਜਿੱਥੇ ਨਿਮਾਣਿਆਂ ਨੂੰ ਮਾਣ ਮਿਲਦਾ ਹੈ, ਨਿਤਾਣਿਆਂ ਨੂੰ ਤਾਣ ਮਿਲਦਾ ਹੈ। ਇਹ ਥਾਂ ਹਉਮੈ ਤੇ ਅਹੰਕਾਰ ਕਰਨ ਵਾਲਾ ਨਹੀਂ, ਇਹ ਅਹੰਕਾਰ ਕਰਨ ਵਾਲਾ ਨਹੀਂ, ਇਹ ਤੇ ਨਮਰਤਾ ਦੀ ਯਾਚਨਾ ਕਰਨ ਦਾ ਕੇਂਦਰ ਹੈ। ਪਰ ਜਦੋਂ ਉਸਨੇ ਆਪਣੇ ਸਰੀਰ ਦੇ ਬਲ ਦਾ ਅਭਿਮਾਨ ਕੀਤਾ, ਆਪਣੀ ਸੂਰਮ ਗਤੀ ਦਾ ਗੁਰੂ ਦਰਬਾਰ ਵਿੱਚ ਪ੍ਰਗਟਾਓ ਕੀਤਾ, ਤਾਂ ਸਤਿਗੁਰੂ ਅਮਰਦਾਸ ਜੀ ਨੇ ਸਮਝਾਇਆ, ਸੂਰੇ ਉਹ ਨਹੀਂ ਜਿਹੜੇ ਅਹੰਕਾਰੀ ਹਨ। ਅੱਗੇ ਜਾ ਕੇ ਗੁਜਰੀ ਰਾਗ ਦੀ ਪਹਿਲੀ ਵਾਰ ਵਿੱਚ ਵੀ ਸਮਝਾਉਣਗੇ, ਸੂਰੇ ਇਹ ਨਾ ਆਖੀਅਨ ਅਹੰਕਾਰ ਮਰਹਿ ਦੁੱਖ ਪਾਵੇ। ਗੁਜਰੀ ਕੀ ਵਾਰ ਮਹੱਲਾ ਤੀਜਾ ਪਹਿਲੀ ਵਾਰ, ਉਹ ਸੂਰਮੇ ਨਹੀਂ ਜੋ ਅਹੰਕਾਰ ਵਿੱਚ ਨੇ, ਜੋ ਅਭਿਮਾਨ ਵਿੱਚ ਨੇ। ਅੰਸਾ ਅਵਤਾਰ ਉਪਾਇਓਨ ਭਾਉ ਦੂਜਾ ਕੀਆ, ਜੋ ਰਾਜੇ ਰਾਜ ਕਮਾਮ ਦੇ ਦੁੱਖ ਸੁਖ ਭੀੜੀਆ, ਈਸ਼ਰ ਬ੍ਰਹਮਾ ਸੇਵ ਦੇ ਅੰਤ ਤਿਨੀ ਨਾ ਲਹੀਆ। ਗੁਜਰੀ ਕੀ ਵਾਰ ਮਹੱਲਾ ਤੀਜਾ ਪਹਿਲੀ ਵਾਰ। ਐਸੇ ਲੋਕ ਨੀ ਜਿਨ੍ਹਾਂ ਨੂੰ ਲੋਕ ਅਭਿਮਾਨ ਅਵਤਾਰ ਮੰਨਦੇ ਨੇ, ਭਗਵਾਨ ਮੰਨਦੇ ਨੇ, ਪਰ ਜੇ ਹਉਮੈ ਹੈ ਤੇ ਫਿਰ ਸਫਲਤਾ ਨਹੀਂ। ਗੁਰੂ ਨਾਨਕ ਸਾਹਿਬ ਜੀ ਨੇ ਵੀ ਸਮਝਾਇਆ ਸੀ, ਅੰਧ ਲੈ ਦਹਿ ਸਿਰ ਮੂੰਡ ਕਟਾਇਆ, ਰਾਵਣ ਮਾਰ ਕਿਆ ਵੱਡਾ ਭਇਆ, ਆਸਾ ਮਹੱਲਾ ਪਹਿਲਾ। ਅਨਗਿਆਨੀ ਰਾਵਣ ਨੇ ਅਹੰਕਾਰ ਵਿੱਚ ਆਪਣਾ ਸਿਰ ਕਟਵਾ ਲਿਆ, ਅਭਿਮਾਨ ਕੀਤਾ। ਤੇ ਹਜ਼ੂਰ ਸਮਝਾਉਂਦੇ ਨੇ, ਜਦੋਂ ਰਾਵਣ ਦੇ 10 ਸਿਰ ਕੱਟ ਦਿੱਤੇ, ਸਿਰ ਕੱਟਣ ਵਾਲੇ ਦੇ ਮਨ ਵਿੱਚ ਵੀ ਹਉਮੈ ਹੋ ਗਈ, ਮਨ ਵਿੱਚ ਹਉਮੈ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਇਹਦੀ ਸਪਸ਼ਟ ਵਿਆਖਿਆ ਨਹੀਂ ਕੀਤੀ, ਪਰ ਨਾਲ ਇਹ ਜ਼ਰੂਰ ਸਮਝਾ ਦਿੱਤਾ ਹੈ ਕਿ ਜੇ ਰਾਵਣ ਅਹੰਕਾਰ ਕਰਕੇ ਸਿਰ ਕਟਵਾ ਬੈਠਾ ਤੇ ਸਿਰ ਕੱਟਣ ਵਾਲੇ ਦੇ ਅੰਦਰ ਵੀ ਹਉਮੈ ਪੈਦਾ ਹੋ ਗਈ, ਵੀ ਏਡੇ ਵੱਡੇ ਅਹੰਕਾਰੀ ਦਾ ਸਿਰ ਕੱਟ ਦਿੱਤਾ, ਦੋਨਾਂ ਅਹੰਕਾਰੀ ਹੋ ਗਏ, ਦੋਨਾਂ ਅਭਿਮਾਨੀ ਹੋ ਗਏ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਇਸ ਪਾਸੇ ਇਸ਼ਾਰਾ ਕੀਤਾ ਤੇ ਫਿਰ ਦਸ਼ਮੇਸ਼ ਪਿਤਾ ਜੀ ਨੇ ਇਸ ਦੀ ਸਪਸ਼ਟ ਵਿਆਖਿਆ ਕਰ ਦਿੱਤੀ ਹੈ। ਪੰਜਾਬ ਦੇ ਦੋਤਰੇ, ਵੈਸੇ ਜਿੱਥੇ ਕੋਈ ਬੱਚਾ ਜਨਮਦਾ ਹੈ ਉਹਦਾ ਅਸਲ ਟਿਕਾਣਾ ਉਹ ਹੁੰਦਾ ਹੈ, ਉਹਦਾ ਦੇਸ਼ ਉਹ ਉਸ ਥਾਂ ਦਾ ਹੁੰਦਾ ਜਿੱਥੇ ਕੋਈ ਜਨਮਦਾ। ਮੈਂ ਕਈ ਵਾਰੀ ਦਿੱਲੀ ਵਿੱਚ ਹੱਸਦਾ ਵੀ ਹੁੰਦਾ ਹਾਂ ਤੇ ਸਵਾਲ ਵੀ ਕਰਦਾ ਹੁੰਦਾ ਹਾਂ ਜਦੋਂ ਹਿੰਦੂ ਸਮਾਜ ਦੇ ਲੋਕਾਂ ਵਿੱਚ ਜਾਣ ਦਾ ਮੌਕਾ ਮਿਲੇ, ਭਾਈ ਤੁਸੀਂ ਇਹ ਇੱਕ ਗੱਲ ਦਾ ਜਵਾਬ ਦਿਓ, ਬਈ ਲਾਭ ਤੇ ਕੁਛ ਜਿਹੜੇ ਸਨ ਉਹਨਾਂ ਦੀ ਪੈਦਾਇਸ਼ ਵਾਲੀ ਜਗ੍ਹਾ ਕਿਹੜੀ ਹੈ? ਫਿਰ ਉਹ ਕਹਿਣਗੇ, ਮੈਂ ਕਿਹਾ ਫਿਰ ਉਹ ਪੰਜਾਬੀ ਹੋਏ ਕਿ ਯੂਪੀ ਦੇ ਬਈਏ, ਪਿਆਲਾ ਖੋਲ ਆਰ ਪੰਜਾਬ ਨੂੰ ਇਹ ਮਾਨ ਹੈ, ਦ੍ਰੋਪਦੀ ਪੰਜਾਬ ਦੀ, ਮਾਤਾ ਸੀਤਾ ਪੰਜਾਬ ਦੀ, ਪਿਆਲਾ ਖੋਲ ਸੀ। ਕਿਉਂਕਿ ਜਦੋਂ ਸਹੁਰੇ ਜਵਾਬ ਦੇ ਜਾਂਦੇ ਨੇ ਉਦੋਂ ਲੜਕੀਆਂ ਮਾਤਾ ਸੀਤਾ ਦੀ ਹਾਲਤ ਵਿੱਚ ਫਿਰ ਆਪਣੇ ਪੇਕੇ ਘਰ ਵੱਲ ਹੀ ਦੇਖਦੀਆਂ ਨੇ, ਪਹਿਲਾਂ ਭਾਵੇਂ ਉਹ ਜੋ ਮਰਜ਼ੀ ਕਰਨ, ਪਿਆਲਾ ਖੋਲ ਸ੍ਰੀ। ਜਦੋਂ ਠੋਕਰਾਂ ਠਾਕਰਾਂ ਵੱਜਦੀਆਂ ਨੇ ਉਸ ਵਕਤ ਫਿਰ ਉਹਨਾਂ ਨੂੰ ਮਾਂ ਬਾਪ ਦਾ ਘਰ ਯਾਦ ਆਉਂਦਾ, ਆਪਣੇ ਘਰ ਦਾ ਖਿਆਲ ਆਉਂਦਾ, ਫਿਰ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਨਹੀਂ, ਉਹ ਮੇਰਾ ਘਰ ਸੀ, ਉਹ ਮੇਰੇ ਆਪਣੇ ਸਨ, ਉਹ ਮੇਰੇ ਵੱਡੇ ਸਨ, ਜੋ ਉਹਨਾਂ ਨੇ ਸੋਚਿਆ ਸੀ ਉਹ ਮੁਨਾਸਬ ਸੋਚਿਆ ਸੀ, ਠੀਕ ਸੋਚਿਆ ਸੀ। ਖੈਰ ਇਸ ਪਾਸੇ ਨਾ ਜਾਵਾਂ, ਪੰਜਾਬ ਨੂੰ ਇਹ ਮਾਣ ਹੈ, ਪੰਜਾਬ ਦੀ ਇਹ ਵਿਸ਼ੇਸ਼ਤਾ ਹੈ, ਪੰਜਾਬ ਦੀ ਇਹ ਮਹਾਨਤਾ ਹੈ, ਕਿਉਂਕਿ ਖੁਰਾਸਾਨ ਤੋਂ ਅੱਜ ਵੀ ਯੂਪੀ ਵਿੱਚ ਬੈਠਾ ਬਾਬਰ, ਸਾਰੇ ਭਈਏ ਇਕੱਠੇ ਹੋ ਕੇ ਢਾ ਦੇਣ ਥੱਪਲਾ ਬਾਬਰ ਦੀ ਮਸਜਿਦ ਨੂੰ, ਪਿਆਲਾ ਖੋਸੀ ਸਵਾਲ ਹੀ, ਉਹ ਬੈਠਾ ਲੱਖਾਂ ਭਈਏ ਢਾ ਦੇਣ, ਬਾਬਰ ਬੈਠਾ ਹੈ। ਇਹ ਪੰਜਾਬ ਨੂੰ ਹੀ ਸ਼ਰਫ ਹਾਸਲ ਹੈ। ਪੰਜਾਬ ਦੇ ਦੋ ਤਰੇ ਅੜ ਗਏ, ਉਹਨਾਂ ਨੇ ਘੋੜਾ ਪਕੜ ਲਿਆ, ਕਹਿਣ ਲੱਗੇ ਦੇਖਾਂਗੇ ਕਿ ਉਹ ਸਾਨੂੰ ਕਿਵੇਂ ਜਿੱਤਦੇ, ਪਹਿਲਾਂ ਸਾਨੂੰ ਜਿੱਤਣਗੇ ਤੇ ਅਗਾਂਹ ਜਾਣਗੇ। ਹਨੂਮਾਨ ਗਿਆ, ਉਹਨਾਂ ਨੇ ਕੈਦ ਕਰ ਲਿਆ, ਇਹੋ ਹੀ ਵੱਡਾ ਸੂਰਮਾ ਸੀ। ਦਸ਼ਮੇਸ਼ ਪਿਤਾ ਜੀ ਇਸ ਦਾ ਜ਼ਿਕਰ ਕਰਦੇ ਹਨ, ਇਹ ਕਿਉਂ ਹੋਇਆ, ਹਉਮੈ ਦੇ ਸੰਬੰਧ ਵਿੱਚ ਬੇਨਤੀ ਕਰ ਰਿਹਾ ਸ੍ਰੀ ਵਾ, ਤੇ ਸਾਰੇ ਪੜੋ ਧਿਆਨ ਨਾਲ। ਸੁਖੀ ਬਸੈ ਮਸਕੀਨੀਆਂ, ਸੁਖੀ ਬਸੈ ਮਸਕੀਨੀਆਂ, ਗੱਜ ਕੇ ਪੜੋ ਬਾਈ। ਸਾਰਾ ਦਿਨ ਸਵੇਰ ਦਾ ਚੱਲ ਰਿਹਾ, ਲੱਡੂ ਬਣਦੇ ਰਹੇ, ਕਈ ਕੁਝ ਬਣਦਾ ਰਿਹਾ, ਫਿਰ ਪਕੌੜੇ, ਹੋਰ ਕਿਤਨਾ ਕੁਝ ਖਾਣ ਨੂੰ ਮਿਲਿਆ ਤੇ ਆਵਾਜ਼ ਨਹੀਂ ਆ ਰਹੀ। ਜੇ ਕਿਸੇ ਨੇ ਨਹੀਂ ਖਾਧੇ ਨਾ ਪਕੌੜੇ ਤੇ ਹੁਣ ਜਾਓ ਤੇ, ਪਰ ਬੋਲੋ ਤੇ ਸਹੀ ਉੱਚੀ ਗੱਲ ਸੀ। ਹੁਣ ਫੇਰ ਹੈ, ਲੰਗਰ ਵਰਤ ਰਿਹਾ, ਸਭ ਕੁਝ ਚੱਲ ਰਿਹਾ। ਔਰ ਇੱਥੇ ਤੇ ਦੇਸੀ ਘਿਓ ਹੈ, ਇੱਕ ਦਿਨ ਇੱਕ ਸਿੰਘ ਹੱਸ ਰਹੇ ਸਨ, ਖੀਰ ਖਾ ਲਓ ਦਿੱਲੀ ਦੇ ਦੁੱਧ ਦੀ ਨਹੀਂ, ਇੱਥੋਂ ਦੇ ਦੁੱਧ ਦੀ ਹੈ, ਗੱਲ ਸ੍ਰੀ ਵਾ। ਮੈਂ ਕਿਹਾ ਹੁਣ ਖਾ ਲਵਾਂਗੇ ਤੇ ਜਾਣਾ ਤਾਂ ਫਿਰ ਆਖਿਰ ਦਿੱਲੀ ਹੈ, ਫਿਰ ਉਹ ਜੀ ਪਤਲੀ ਖੀਰ ਮਿਲੇਗੀ, ਪਿਆਲਾ ਖੋ ਸ੍ਰੀ ਵਾ। ਗੱਜ ਕੇ ਬੋਲੋ, ਸੁਖੀ ਬਸੈ ਮਸਕੀਨੀਆਂ, ਸੁਖੀ ਬਸੈ ਮਸਕੀਨੀਆਂ,
ਸੁਖੀ ਬਸੈ ਮਸਕੀਨੀਆਂ, ਸੁਖੀ ਬਸੈ ਮਸਕੀਨੀਆਂ।
ਹਨੂਮਾਨ ਵੱਡਾ ਸੂਰਮਾ ਸੀ, ਅਖੇ ਉਹ ਛਾਲਾਂਗਾ ਮਾਰ ਕੇ ਸਮੁੰਦਰ ਟੱਪ ਜਾਂਦਾ ਹੈ, ਗਲਤ ਹੈ, ਉਹਨਾਂ ਨੇ ਤਾਂ ਰਾਵੀ ਪਾਰ ਨਾ ਕਰਨ ਦਿੱਤਾ, ਪਿਆਲਾ ਖੋ ਸੀ, ਉਹਨਾਂ ਨੇ ਤੇ ਹਨੂੰਮਾਨ ਨੂੰ ਰਾਵੀ ਨਾਲ ਲੰਘਣ ਦਿੱਤੀ, ਵਿਆਸਾ ਤੇ ਲੰਘ ਗਿਆ, ਪਰ ਉਹਨਾਂ ਨੇ ਰਾਵੀ ਨੂੰ ਪਾਰ ਨਹੀਂ ਕਰਨ ਦਿੱਤਾ, ਹਨੂੰਮਾਨ ਨੂੰ ਕੈਦ ਕਰ ਲਿੱਤਾ, ਬਈ ਬੈਠਾ ਰਹਿ ਇੱਥੇ ਚੁੱਪ ਕਰਕੇ, ਜੇ ਤੂੰ ਆਪਣੇ ਸਵਾਮੀ ਦਾ ਭਗਤ ਹੈ, ਰਾਮ ਰਾਮ ਜਪੀ ਜਾ, ਸਾਨੂੰ ਕੀ ਇਤਰਾਜ਼ ਹੈ, ਤੈਨੂੰ ਕੈਦ ਕਰ ਦਿੱਤਾ, ਰਾਮ ਰਾਮ ਜਪ ਜਾਂ ਸੁਭਾਨ ਅੱਲਾ ਕਹੋ, ਕੁਛ ਵੀ ਕਹੀ ਜਾ। ਲਕਸ਼ਮਣ ਆਇਆ, ਕੈਦ ਕਰ ਲਿਆ, ਸ਼ਤਰੂਘਨ ਆਇਆ, ਕੈਦ ਕਰ ਲਿਆ, ਤੇ ਫਿਰ ਭਰਤ ਆਇਆ ਜੋ ਮਹਾਬਲੀ ਸੀ, ਉਹਨੂੰ ਵੀ ਕੈਦ ਕਰ ਲਿਆ, ਸਾਰੀਆਂ ਫੌਜਾਂ ਮੂਰਛਿਤ ਕਰ ਦਿੱਤੀਆਂ, ਬਹੁਤੇ ਕੈਦ ਕਰ ਲਿੱਤੇ। ਫਿਰ ਤ੍ਰੇਤੇ ਦਾ ਸਵਾਮੀ ਖੁਦ ਭਗਵਾਨ ਰਾਮ ਚੰਦਰ ਆਏ, ਔਰ ਉਹਨਾਂ ਨੇ ਕੇਸਾਂ ਤੋਂ ਪਕੜ ਕੇ, ਜਿਵੇਂ ਛੋਟੇ ਜਿਹੇ ਬੱਚੇ ਨੂੰ ਸਕੂਲ ਨਾ ਜਾਂਦਾ ਹੋਵੇ, ਜਿਹੜਾ ਬੱਚਾ ਇੱਥੋਂ ਦਾ ਤੇ ਅਸੀਂ ਕੁਝ ਨਹੀਂ ਕਹਿ ਸਕਦੇ, ਉਹ ਆਪਣੇ ਦੇਸ਼ ਦੀ ਗੱਲ ਕਰਦੇ ਹਾਂ, ਜੱਟਾਂ ਦਾ ਮੁੰਡਾ ਜੇ ਸਕੂਲ ਨਾ ਜਾਵੇ ਤੇ ਉਹਨੂੰ ਸਿਰੋਂ ਹੀ ਫੜ ਲੈਂਦੇ ਨੇ, ਜਾਂ ਹੱਥ ਤੋਂ ਬਾਹਰ ਤੋਂ ਪਕੜ ਕੇ ਖਿੱਚੀ ਜਾਂਦੇ ਨੇ ਵੀ ਜਾਣਾ ਹੈ ਸਕੂਲ ਕਿ ਨਹੀਂ ਜਾਣਾ। ਉਹ ਭਗਵਾਨ ਰਾਮ ਚੰਦਰ ਜੀ ਨੂੰ ਕੇਸਾਂ ਤੋਂ ਜੂੜੇ ਤੋਂ ਪਕੜ ਕੇ ਆਪਣੀ ਮਾਂ ਦੇ ਕੋਲ ਲੈ ਗਏ, ਲੈ ਮਾਂ ਆਇਆ ਸੀ ਅਯੁੱਧਿਆ ਦਾ ਰਾਜਾ, ਜਿੱਤਣਾ ਚਾਹੁੰਦਾ ਸੀ ਸਾਰੀ ਦੁਨੀਆਂ ਨੂੰ, ਸਾਨੂੰ ਦੋਨਾਂ ਨੂੰ ਨਹੀਂ ਜਿੱਤ ਸਕਿਆ। ਮਾਤਾ ਨੇ ਹੌਲੀ ਜੀ ਸਿਰ ਝੁਕਾਇਆ ਤੇ ਮਾਂ ਆਖਿਆ, ਪੁੱਤਰ ਛੱਡ ਦਿਓ। ਅਖੇ ਛੱਡ ਕਿਵੇਂ ਦੇਈਏ, ਇਹਨੂੰ ਜਿੱਤ ਲਿਆ ਸੀ ਤੇ ਸਾਰਾ ਭਾਰਤ ਜਿੱਤ ਲਿਆ, ਇਹ ਸਾਰੀ ਦੁਨੀਆਂ ਜਿੱਤਣ ਵਾਸਤੇ ਘੋੜਾ ਛੱਡੀ ਬੈਠਾ ਹੈ, ਤੇ ਅਸੀਂ ਇਹਨੂੰ ਜਿੱਤ ਕੇ ਸਿਰਫ ਭਾਰਤ ਦੇ ਰਾਜ ਦੀ ਗੱਲ ਕਰਨੀ, ਹਿੰਦੁਸਤਾਨ ਦਾ ਰਾਜ ਲੈ, ਸਾਰੀ ਦੁਨੀਆਂ ਦੀ ਸਾਨੂੰ ਲੋੜ ਕੋਈ ਨਹੀਂ। ਰਿਸ਼ੀ ਮਹਾਰਾਜ ਦੇ ਚਰਨਾਂ ਵਿੱਚ ਬੜਾ ਸੁੱਖ ਹੈ ਮਾਂ, ਇੱਥੇ ਬੜਾ ਆਨੰਦ ਹੈ, ਇੱਕ ਪੁੱਤਰ ਤੁਹਾਡੀ ਸੇਵਾ ਵਿੱਚ ਰਿਹਾ ਕਰੇਗਾ ਤੇ ਇੱਕ ਰਾਜ ਭਾਗ ਦੀ ਦੇਖਭਾਲ ਕਰੇਗਾ। ਪਰ ਮਾਂ ਨੇ ਆਖਿਆ, ਪੁੱਤਰ ਛੱਡ ਦਿਓ। ਨਹੀਂ ਮਾਂ, ਇਹਨੂੰ ਕਿਉਂ ਛੱਡੀਏ, ਇਹ ਸਾਡੇ ਤੇ ਹਮਲਾਵਰ ਹੋ ਕੇ ਆਇਆ ਹੈ, ਅਸੀਂ ਤਾਂ ਇਹਦੇ ਉੱਪਰ ਹਮਲਾਵਰ ਹੋ ਕੇ ਨਹੀਂ ਗਏ। ਮਾਤਾ ਨੇ ਆਖਿਆ, ਪੁੱਤਰ ਪੈਰੀ ਪਾਓ, ਮੱਥਾ ਟੇਕੋ, ਇਹ ਤੁਹਾਡੇ ਪਿਤਾ ਨੇ। ਫਿਰ ਤੇ ਰੋਹ ਚੜ ਗਿਆ, ਪਿਆਲਾ ਖੋਲ੍ਹਿਆ। ਆਪਣੀ ਕਿਰਪਾਨ ਦੇ ਨਾਲ ਪੰਜਾਬ ਦੇ ਦੋ ਧਰੇ ਜਦੋਂ ਦੁਆਪਰ ਦੇ ਸਵਾਮੀ ਦਾ ਸਿਰ ਕੱਟਣ ਲੱਗੇ ਤੇ ਮਾਂ ਵਿਚਕਾਰ ਖਲੋ ਗਈ, ਇਹੀ ਤੇ ਤੁਹਾਡਾ ਪਿਤਾ ਹੈ, ਪਿਆਲਾ ਖੋਲ੍ਹਿਆ। ਇਹਨੂੰ ਕਤਲ ਕਰ ਦਿਓਗੇ ਤੇ ਪਤੀ ਦੇ ਹੁੰਦਿਆਂ ਮੈਂ ਵਿਧਵਾ ਹੋ ਜਾਵਾਂਗੀ। ਉਸ ਵਕਤ ਦਸ਼ਮੇਸ਼ ਪਿਤਾ ਜੀ ਨੇ ਲਿਖਿਆ ਵੀ ਇਹ ਕਿਉਂ ਹੋਇਆ, ਇਹਦਾ ਕੀ ਕਾਰਨ ਸੀ? ਕਿਉਂਕਿ ਰਾਵਣ ਨੂੰ ਜਿੱਤਣ ਤੋਂ ਬਾਅਦ ਭਗਵਾਨ ਸਮੇਤ ਸਾਰਿਆਂ ਸੂਰਬੀਰਾਂ ਤੇ ਫੌਜਾਂ ਨੂੰ ਮਾਣ ਹੋ ਗਿਆ, ਅਹੰਕਾਰ ਹੋ ਗਿਆ, ਅਭਿਮਾਨ ਹੋ ਗਿਆ ਕਿ ਅਸੀਂ ਏਡੇ ਵੱਡੇ ਲੋਕਾਂ ਨੂੰ ਜਿੱਤ ਲਿੱਤਾ ਹੈ। ਪਰ ਅਕਾਲ ਪੁਰਖ ਵਾਹਿਗੁਰੂ ਨੇ ਪੰਜਾਬ ਦੇ ਦੋ ਦੋ ਤਰਿਆਂ, ਸਿਰਫ ਉਹ ਦੋ ਹੀ ਭਰਾ ਸਨ, ਤੀਸਰਾ ਬੰਦਾ ਉਹਨਾਂ ਦੇ ਨਾਲ ਕੋਈ ਨਹੀਂ ਸੀ। ਪਿਆਲਾ ਖੋਲ੍ਹ ਸ੍ਰੀ ਵਾਹ, ਪੰਜਾਬ ਇਕੱਲਾ ਹੀ ਕਾਫੀ ਹੈ। ਪਿਆਲਾ ਖੋਲ੍ਹ ਸ੍ਰੀ ਵਾਹ, ਪੰਜਾਬ ਨੂੰ ਹੋਰ ਕਿਸੇ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ। ਕਹਿੰਦੇ ਨੇ ਪੰਜਾਬ ਦੇ ਦੋਨਾਂ ਦੋ ਤਰਿਆਂ ਨੇ। ਦਸ਼ਮੇਸ਼ ਪਿਤਾ ਜੀ ਨੇ ਲਿਖਿਆ ਹੈ, ਭਗਵਾਨ ਰਾਮ ਚੰਦਰ ਜੀ ਦੇ ਸਮੇਤ ਉਹਨਾਂ ਦੀਆਂ ਸਾਰੀਆਂ ਫੌਜਾਂ ਦਾ ਅਹੰਕਾਰ ਨਿਵਰਤ ਕਰ ਦਿੱਤਾ, ਹਉਮੈ ਮਿਟਾ ਦਿੱਤੀ। ਪਿਆਲਾ ਖੋਲ੍ਹ ਸ੍ਰੀ ਵਾਹ, ਇਹ ਸਾਰੀ ਵਿਚਾਰ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਦੇ ਆਧਾਰਿਤ ਆਪਦੇ ਅਰਜ਼ ਕੀਤੀ ਹੈ। ਪਿਆਲਾ ਖੋਲ ਸ੍ਰੀ, ਐਵੇਂ ਨੂੰ ਰੋਮਾਂਟਿਕ ਨਾ ਸਮਝ ਲੈਣਾ ਤੇ ਕਾਲਪਨਿਕ ਨਾ ਸਮਝ ਲੈਣਾ। ਹਜ਼ੂਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਜੋ ਕੁਝ ਲਿਖਿਆ ਹੈ ਉਹ ਆਪਦੇ ਭੇਟ ਕੀਤਾ ਹੈ। ਪਿਆਲਾ ਖੋਲ ਸ੍ਰੀ, ਮਹਾਰਾਜ ਸਾਨੂੰ ਹਮੇਸ਼ਾ ਹਦਾਇਤ ਕਿਆ ਦਿਆ ਕਰਦੇ ਸਨ, ਕਾਲਪਨਿਕ ਸਾਖੀਆਂ ਨਹੀਂ ਕਰਨੀਆਂ, ਮਨੋ ਬਣਾ ਕੇ ਸਾਖੀਆਂ ਨਹੀਂ, ਹਿਸਟਰੀ ਦੀ ਗਲਤ ਬਿਆਨੀ ਨਹੀਂ ਕਰਨੀ। ਪਿਆਲਾ ਖੋਲ ਸ੍ਰੀ ਵਾਹ, ਹੁਣ ਤੇ ਉਹ ਸੰਤ ਘਾਟੀ ਇਹਦੇ ਨਾਲ ਇੱਧਰ ਮੁਲਕਾਂ ਚ ਆਉਂਦੇ ਨੇ, ਪਹਿਲਾਂ ਮਲਾਈ ਮਲੂਈ ਤੇ ਉਲਾਹ ਕੇ ਲੈ ਗਏ, ਪਹਿਲਾਂ ਬੜਾ ਆਉਂਦੇ ਸਨ। ਪਿਆਲਾ ਖੋਲ ਸ੍ਰੀ ਵਾਹ, ਕਿਆ ਹੁਣ ਕੇਸਰੀ ਦਸਤਾਰਿਆਂ ਵਾਲਿਆਂ ਤੋਂ ਡਰਦੇ ਨੇ? ਉਹ ਚਲੇ ਗਏ 88 ਵਿੱਚ ਵੈਨਕੂਵਰ ਤੇ ਉੱਥੇ ਕੋਈ ਨਾ ਕੋਈ ਫਰਮਾਇਸ਼ ਲੱਭ ਲਈ। ਜਿਸ ਵੇਲੇ ਆ ਗਏ ਬੋਲਣ ਵਾਸਤੇ ਤੇ ਸਿੰਘਾਂ ਨੇ ਸਟੇਜ ਤੇ ਹੀ ਉਹਨੂੰ ਬਾਹਾਂ ਤੋਂ ਪੰਜਾਂ ਛਿਆਂ ਨੇ ਸੱਜੀ ਬਾਂਹ ਤੋਂ ਫੜ ਲਿਆ, ਪੰਜਾਂ ਛਿਆਂ ਨੇ ਖੱਬੀ ਤੋਂ ਫੜ ਲਿਆ, ਵੀ ਬੋਲ ਜੋ ਪੰਥ ਦੀ ਸਿੱਖੀ ਦੀ ਮੰਗ ਹੈ ਉਹਦੀ ਗੱਲ ਕਰ। ਉਸ ਤੋਂ ਬਾਅਦ ਉਹ ਮੁੜ ਕੇ ਨਹੀਂ ਆਇਆ, ਉਹ ਦਿੱਲੀ ਬੈਠਾ, ਉੱਥੋਂ ਹੀ ਨਮਸਕਾਰ ਕਰ ਦਿੰਦਾ। ਪਿਆਲਾ ਖੋਲ੍ਹ ਸ੍ਰੀ ਵਾਹ, ਮੈਂ ਕਿਹਾ ਹੁਣ ਜਾਣ ਦੀ ਤੁਹਾਨੂੰ ਦੇ ਰਹੇ। ਪਿਆਲਾ ਖੋਲ੍ਹ ਸ੍ਰੀ ਵਾਹ, ਤੋ ਬੇਨਤੀ ਕਰ ਰਹੇ ਸਾਂ, ਉਹਨਾਂ ਨੇ ਇੱਕ ਅਸਥਾਨ ਬਣਾਇਆ ਹੈ ਜੋ ਸਭ ਕੁਝ ਸਰਕਾਰ ਨੇ ਦਿੱਤਾ ਸੀ, ਕਿਉਂਕਿ 84 ਵਿੱਚ ਸਿਰਫ ਇੱਕੋ ਹੀ ਦਿੱਲੀ ਵਿੱਚ ਥਾਂ ਸੀ। ਕਿਸੇ ਨੇ ਨਹਿਰੂ ਪਰਿਵਾਰ ਰਾਜੀਵ ਗਾਂਧੀ ਨੂੰ ਜੇ ਬੁਲਾਇਆ ਹੋਵੇ ਤੇ ਉਹ ਸਾਡੇ ਬਾਬੇ ਸਨ, ਬਾਕੀ ਕਿਸੇ ਥਾਂ ਤੇ ਨਹੀਂ ਕਿਸੇ ਨੂੰ ਬੁਲਾਇਆ ਗਿਆ ਸੀ ਉਸ ਵਕਤ ਵੀ। ਹਾਲਾਂਕਿ ਉੱਥੇ ਰਹਿਣ ਵਾਲੇ ਘੱਟ ਤੋਂ ਘੱਟ 35 ਜਾਂ 40 ਸਿੰਘ ਸ਼ਹੀਦ ਹੋ ਗਏ ਸਨ, ਮਗਰ ਫਿਰ ਵੀ ਉਸ ਵਿਅਕਤੀ ਨੇ ਰਾਜੀਵ ਗਾਂਧੀ ਨੂੰ ਬੁਲਾਇਆ। ਤੋ ਕਿਸੇ ਸਿਆਣੇ ਸੱਜਣ ਨੇ ਆਖਿਆ ਕਿ ਜਿਹੜਾ ਤੁਸੀਂ ਇਸ ਗੁਰਦੁਆਰੇ ਦਾ ਨਾਂ ਰੱਖਿਆ ਹੈ ਇਹ ਇਤਿਹਾਸਿਕ ਤਾਂ ਹੈ ਨਹੀਂ, ਇਹਦਾ ਇਸ ਥਾਂ ਦਾ ਇਤਿਹਾਸ ਨਾਲ ਹਿਸਟਰੀ ਨਾਲ ਕੋਈ ਸੰਬੰਧ ਨਹੀਂ, ਪਰ ਤੁਸੀਂ ਇਸ ਨੂੰ ਇਤਿਹਾਸਕ ਕਹਿੰਦੇ ਹੋ। ਕਹਿਣ ਲੱਗੇ ਕੋਈ ਨਹੀਂ, ਪੜ੍ਹੇ ਲਿਖੇ ਲੋਕਾਂ ਨੂੰ ਹੀ ਪਤਾ ਹੈ ਨਾ, ਜਿਹੜੇ ਅਸੀਂ ਅਨਪੜ੍ਹ ਨੇ ਉਹ ਤੇ ਕਹਿਣਗੇ ਨਾ ਜੋ ਬਾਬੇ ਨੇ ਨਾਂ ਰੱਖਿਆ ਉਹ ਠੀਕ ਹੈ। ਤੋ ਐਸੇ ਲੋਕ ਵੀ ਨੇ ਮਹਾਰਾਜ ਵੱਡੇ ਸਾਨੂੰ ਇਹਨਾਂ ਚੀਜ਼ਾਂ ਤੋਂ ਰੋਕਦੇ ਸਨ ਕਿ ਹਿਸਟਰੀ ਦੀ ਗਲਤ ਬਿਆਨੀ ਨਹੀਂ ਕਰਨੀ, ਇਤਿਹਾਸ ਨੂੰ ਗਲਤ ਨਹੀਂ ਕਰਨਾ, ਗੁਰਬਾਣੀ ਦੇ ਵਿਚਾਰ ਨੂੰ ਮੁੱਖ ਰੱਖਣਾ। ਇਸ ਲਈ ਅਰਜ਼ ਕੀਤੀ ਹੈ ਜੋ ਇਹ ਘਟਨਾ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਜੀ ਦੇ ਦਰਸ਼ਨ ਗ੍ਰੰਥ ਦੇ ਆਧਾਰ ਤਾਪ ਦੇ ਭੇਟ ਕੀਤੀ ਹੈ। ਤੋ ਜਿਹੜੇ ਵੱਡੇ ਵੱਡੇ ਸੂਰਬੀਰ ਨੇ ਉਹਨਾਂ ਨੂੰ ਵੀ ਹਉਮੈ ਆ ਜਾਂਦੇ। ਜੋ ਸੰਖੇਪ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਕਹੇ ਰਾਵਣ ਵਾਰ ਕਿਆ ਵੱਡਾ ਭਇਆ, ਉਸ ਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਥਾਰ ਨਾਲ ਕਰ ਦਿੱਤੀ ਜੋ ਆਪਦੇ ਭੇਟ ਕੀਤੀ ਹੈ। ਹਜ਼ੂਰ ਗੁਰੂ ਅਮਰਦਾਸ ਜੀ ਮਹਾਰਾਜ ਉਹ ਜਿਹੜਾ ਆਪਣੇ ਡੌਲੇ ਹੀ ਦੇਖੀ ਜਾਂਦਾ ਸੀ, ਜਿਵੇਂ ਆਮ ਲੋਕਾਂ ਨੂੰ ਆਦਤ ਹੁੰਦੀ ਹੈ ਮੂੰਹ ਇੱਕ ਵਾਰੀ ਦੇਖ ਲਓ ਸ਼ੀਸ਼ੇ ਵਿੱਚ, ਦੋ ਵਾਰੀ ਦੇਖ ਲਓ, ਸੁਬਾਹ ਦੇਖ ਲਓ, ਸ਼ਾਮ ਦੇਖ ਲਓ, ਮੂੰਹ ਤਾਂ ਉਹ ਹੀ ਹੁੰਦਾ, ਪਰ ਮਿੰਟ ਮਿੰਟ ਬਾਅਦ ਜੇ ਦੇਖੀਏ ਸ਼ੀਸ਼ੇ ਵਿੱਚ ਆਪਣੀ ਬੂਥੀ ਜਾਂ ਆਪਣਾ ਮੂੰਹ ਕੋਈ ਬਦਲ ਜਾਂਦਾ, ਪਿਆਲਾ ਮੂੰਹ ਤਾਂ ਉਹ ਜਿਹਾ ਹੀ ਰਹਿਣ, ਪਰ ਫਿਰ ਵੀ ਮੁੜ ਮੁੜ ਕੇ ਦੇਖੀਦਾ ਹੈ, ਸ਼ਾਇਦ ਬਦਲ ਗਿਆ ਹੋਵੇ, ਸ਼ਾਇਦ ਇਹਦੇ 'ਚ ਕੋਈ ਫਰਕ ਆ ਗਿਆ ਹੋਵੇ। ਤੋ ਆਦਮੀ ਮੁੜ ਮੁੜ ਕੇ ਆਪਣੇ ਡੌਲਿਆਂ ਵੱਲ, ਆਪਣੇ ਸਰੀਰ ਵੱਲ ਦੇਖ ਦੇਖ ਕੇ ਆਪਣੇ ਸਰੀਰ ਦੇ ਬਲ ਦਾ ਅਭਿਮਾਨ ਕਰਦਾ ਸੀ। ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਬੁੱਧੀ ਬਲ ਵਾਲਿਆਂ ਨੂੰ ਸਮਤ ਦਿੱਤੀ, ਇਹ ਹਉਮੈ ਤੋਂ ਰਹਿਤ ਹੋਣ ਦਾ ਉਪਦੇਸ਼ ਦਿੱਤਾ, ਉੱਥੇ ਸਰੀਰਕ ਬਲ ਵਾਲਿਆਂ ਨੂੰ ਵੀ ਸਮਝਾਉਂਦੇ ਨੇ ਜੀ।
ਸਲੋਕ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਇਹ ਸਲੋਕ ਉਚਾਰਨ ਕਰਦੇ ਹਨ ਜੀ।
ਨਾਨਕ ਸੋ ਸੂਰਾ ਵਰਿਆਮ।
ਹਜ਼ੂਰ ਫਰਮਾਉਂਦੇ ਨੇ, ਉਹ ਗੁਰੂ ਅਮਰਦਾਸ ਜੀ ਕਥਨ ਕਰਦੇ ਨੇ, ਹੇ ਪਿਆਰੇ, ਉਹ ਸੂਰਮਾ ਹੈ, ਉਹ ਵਰਿਆਮ ਮਹਾਬਲੀ ਹੈ, ਬਹੁਤ ਬਾਲ ਵਾਲਾ ਹੈ, ਵੀਰ ਅਪਾਰ, ਵੱਡੇ ਬਰਿਆਰ, ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰਦ ਦੇਸ ਮਲਿੰਦ ਮਵਾਸਨ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜ ਨਹਾਰ, ਸੋ ਬਾਤਨ ਹੀ ਚੱਕ ਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਜਾਚ ਕਲੇਖ ਸੋ ਏਕ ਦੇਵਈਆ। ਅਕਾਲ ਉਸਤਤ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ। ਹਾਂ, ਉਹ ਸੂਰਬੀਰ ਹੈ, ਉਹ ਵਰਿਆਮ ਬਲਵਾਨ ਹੈ, ਮਹਾਨ ਬਲ ਵਾਲਾ ਹੈ, ਬਹਾਦਰਾਂ ਤੋਂ ਬਹਾਦਰ ਹੈ ਜੀ।
ਜਿਨ ਵਿੱਚ ਹੋ ਦੁਸ਼ਟ ਅਹੰਕਾਰਨ ਮਾਰਿਆ।
ਜਿਨ ਵਿੱਚ ਹੋ ਦੁਸ਼ਟ ਅਹੰਕਾਰਨ ਮਾਰਿਆ, ਜਿਸ ਸਾਧਕ ਨੇ ਆਪਣੇ ਮਨ ਵਿੱਚੋਂ ਅਹੰਕਾਰ ਰੂਪ ਦੁਸ਼ਟ ਨੂੰ ਮਾਰ ਦਿੱਤਾ, ਜਿਸਨੇ ਦੁਸ਼ਟ ਅਹੰਕਾਰ ਨੂੰ ਮਿਟਾ ਦਿੱਤਾ, ਮਾਰ ਦਿੱਤਾ, ਮੁਕਾ ਦਿੱਤਾ, ਅਸਲ ਵਿੱਚ ਉਹ ਸੂਰਮਾ ਹੈ, ਜੋ ਇੱਕ ਹਜ਼ਾਰ ਦੇ ਨਾਲ ਇਕੱਲਾ ਮੁਕਾਬਲਾ ਕਰ ਸਕੇ। ਵਰਿਆਮ ਉਹ ਜਿਹੜਾ ਦਸ ਹਜ਼ਾਰ ਦੇ ਨਾਲ ਮੁਕਾਬਲਾ ਕਰ ਸਕੇ, ਉਹ ਐਸਾ ਸੂਰਮਾ ਹੈ, ਬਹਾਦਰ ਹੈ, ਵਰਿਆਮ ਹੈ, ਬਲ ਵਾਲਾ ਹੈ, ਜਿਸਨੇ ਆਪਣੇ ਮਨ ਵਿੱਚੋਂ ਦੁਸ਼ਟ ਅਹੰਕਾਰ ਨੂੰ ਮਾਰ ਕੇ ਮੁਕਾ ਦਿੱਤਾ, ਜਿਸਨੇ ਅਹੰਕਾਰ ਨੂੰ ਜਿੱਤ ਲਿਆ, ਉਹ ਸਭ ਤੋਂ ਵੱਡਾ ਸੂਰਮਾ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹੇ, ਸੋ ਕਹੀਅਤ ਹੈ ਸੂਰਾ ਆਤਮ ਜਿਣੇ ਸਗਲ ਵਸ ਤਾ ਕੈ, ਜਾ ਕਾ ਸਤਿਗੁਰ ਪੂਰਾ। ਤਨਾਸਰੀ ਮਹੱਲਾ ਪੰਜਵਾਂ। ਹਾਂਜੀ,
ਗੁਰਮੁਖ ਨਾਮ ਸਲਾਹੇ।
ਉਹ ਕੌਣ ਸੂਰਮੇ ਨੇ ਜਿਨ੍ਹਾਂ ਨੇ ਅਹੰਕਾਰ ਤੇ ਫਤਿਹ ਪ੍ਰਾਪਤ ਕਰ ਲਈ, ਜਿਨ੍ਹਾਂ ਨੇ ਹਉਮੈ ਤੇ ਅਭਿਮਾਨ ਨੂੰ ਜਿੱਤ ਲਿਆ, ਉਹ ਕੌਣ ਸੂਰਮੇ ਹਨ? ਗੁਰੂ ਅਮਰਦਾਸ ਜੀ ਖੁਦ ਦਰਸਾਉਂਦੇ ਨੇ, ਉਹ ਨੇ ਗੁਰਮੁਖ, ਉਹਨਾਂ ਦਾ ਨਾਮ ਗੁਰਮੁਖ ਹੈ, ਗੁਰਮੁਖ ਨਾਮ ਸਲਾਹੇ। ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਸ਼ਲਾਘਾ ਕੀਤੀ, ਕਿਉਂਕਿ ਨਾਮ ਦੁਆਰਾ ਹੀ ਵਿਵੇਕ ਬਲ ਪ੍ਰਾਪਤ ਹੁੰਦਾ ਹੈ, ਨਾਮ ਦੁਆਰਾ ਹੀ ਸਰੀਰਕ ਬਲ ਪ੍ਰਾਪਤ ਹੁੰਦਾ ਹੈ। ਇਸੇ ਵਾਸਤੇ ਥਾਂ ਥਾਂ ਤੇ ਇਹ ਬੇਨਤੀ ਕੀਤੀ ਗਈ ਹੈ ਕਿ ਮੇਰਾ ਜ਼ੋਰ ਨਹੀਂ, ਨਾਨਕ ਕੀ ਬੇਨੰਤੀ ਆ, ਮੈਂ ਤੇਰਾ ਜ਼ੋਰ। ਬਿਲਾਵਲ ਮਹੱਲਾ ਕਿਸੇ ਦਾ ਜ਼ੋਰ ਨਹੀਂ, ਮੈਨੂੰ ਸਿਰਫ ਤੇਰਾ ਜ਼ੋਰ ਹੈ। ਗੁਰਮੁਖ ਨਾਮ ਸਲਾਹੇ, ਗੁਰਮੁਖਾਂ ਨੇ ਨਾਮ ਨੂੰ ਸਲਾਹਿਆ ਹੈ। ਨਾਮ ਦੀ ਤਾਕਤ ਸਭ ਤੋਂ ਵੱਡੀ ਹੈ, ਨਾਮ ਦਾ ਬਲ ਸਭ ਤੋਂ ਵੱਡਾ ਹੈ। ਗੁਰਮੁਖਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਲਾਹਿਆ ਹੈ, ਆਪਣਾ ਨਾਮ ਉਹ ਨਹੀਂ ਸਲਾਉਂਦੇ, ਆਪਣੇ ਨਾਮ ਦਾ ਉਹਨਾਂ ਨੂੰ ਕੋਈ ਅਭਿਮਾਨ ਨਹੀਂ, ਉਹ ਆਪਣਾ ਨਾਮ ਚਾਹੁੰਦੇ ਵੀ ਨਹੀਂ ਹਨ। ਪਿਆਲਾ ਖੋ ਸ੍ਰੀ ਵਾਹ, ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਸਲਾਹ ਕੇ ਅਹੰਕਾਰ ਨੂੰ ਜਿੱਤ ਲਿਆ ਹੈ, ਨੀਵੇਂ ਹੋ ਗਏ ਨੇ, ਸਭਨਾ ਦੀ ਚਰਨ ਤੂੜ ਹੋ ਗਏ ਨੇ। ਤਾਂਹੀਓ ਸ਼ੇਖ ਨੇ ਕਿਹਾ ਸੀ, ਖੁਦਾ ਨੂੰ ਮਿਲਣਾ ਚਾਹੁੰਦਾ ਹੈ, ਉਹਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ ਹੈ, ਉਹਦੇ ਸੂਰਮਿਆਂ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ। ਤਾਂ ਥੀ ਉਹ ਪਵਾਹੀ ਦੱਬ, ਜੇ ਸਾਈ ਲੋੜ ਹੈ ਸਭ, ਇੱਕ ਛਿਜੇ ਬਿਆਲ ਤਾੜੀਏ, ਤਾਂ ਸਾਈ ਦੇ ਦਰ ਵਾੜੀਏ। ਸਲੋਕ ਸਿੱਖ ਫਰੀਦ ਕੇ, ਜੇ ਤੂੰ ਮਾਲਕ ਦੇ ਦਰ ਤੇ ਪ੍ਰਵਾਨ ਹੋਣਾ ਚਾਹੁੰਦਾ, ਦੱਬ ਬਣ ਜਾ, ਸ਼ਾਇਦ ਇਸ ਬਹਾਨੇ ਤੈਨੂੰ ਮਾਲਕ ਦੇ ਕਦਮਾਂ ਵਿੱਚ ਵਿਛਣ ਦਾ ਮੌਕਾ ਮਿਲ ਜਾਵੇ, ਮਾਲਕ ਦੇ ਕਦਮ ਤੈਨੂੰ ਛੋਹ ਜਾਣ, ਤੇ ਉਹਦੇ ਚਰਨਾਂ ਦੀ ਛੋਹ ਦੇ ਨਾਲ ਤੂੰ ਪਵਿੱਤਰ ਹੋ ਜਾ, ਤੂੰ ਮਹਾਨ ਬਣ ਜਾ। ਭਾਈ ਗੁਰਦਾਸ ਜੀ ਨੇ ਆਪਣੀ ਅੰਤਮ ਇੱਛਾ ਦਾ ਸੰਗਤਾਂ ਅੱਗੇ ਤੇ ਛੇਵੇਂ ਪਾਤਸ਼ਾਹ ਅੱਗੇ ਪ੍ਰਗਟਾਓ ਕਰਦਿਆਂ ਬੇਨਤੀ ਕੀਤੀ ਸੀ, ਮੇਰੇ ਤੋਂ ਬਾਅਦ ਅਗਰ ਕੁਝ ਕੀਤਾ ਜਾਵੇ ਤਾਂ ਇੰਨਾ ਕਰ ਲੈਣਾ, ਮੇਰੇ ਜਲੇ ਹੋਏ ਸਰੀਰ ਦੀਆਂ ਜੋ ਅਸਥੀਆਂ ਹਨ, ਹੱਡੀਆਂ ਹਨ, ਉਹਨਾਂ ਨੂੰ ਚੱਕੀ ਵਿੱਚ ਪੀ ਲੈਣਾ ਤੇ ਫਿਰ ਅੰਮ੍ਰਿਤ ਵੇਲੇ ਜਿਨ੍ਹਾਂ ਜਿਨ੍ਹਾਂ ਰਸਤਿਆਂ ਵਿੱਚੋਂ ਗੁਰੂ ਕੀਆਂ ਸੰਗਤਾਂ ਲੰਘਦੀਆਂ ਹੋਣ, ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਮੇਰੀ ਉਹ ਰਾਖ, ਉਹ ਹੱਡੀਆਂ ਦੀ ਰਾਖ ਸਵਾਹਾ ਵਿਛਾ ਦੇਣੀ, ਖਿੰਡਾ ਦੇਣੀ, ਤਾਂ ਜੋ ਅੰਮ੍ਰਿਤ ਵੇਲੇ ਜਦੋਂ ਗੁਰੂ ਕੀਆਂ ਸੰਗਤਾਂ ਦੇ ਚਰਨ ਉਸ ਰਾਖ ਉੱਪਰ ਪੈਣਗੇ ਤੇ ਮੈਂ ਮਾਲਕ ਦੇ ਦਰ ਤੇ ਪ੍ਰਵਾਨ ਹੋ ਜਾਵਾਂਗਾ। ਪਿਆਰਾ ਇਹ ਹੈ ਮਨ ਦੀ ਤਮੰਨਾ ਭਾਵਨਾ। ਗੁਰਮੁਖ ਨਾਮ ਸਲਾਹੇ, ਗੁਰਮੁਖਾਂ ਨੇ ਨਾਮ ਨੂੰ ਸਲਾਹਿਆ ਹੈ, ਜਨਮ ਸਵਾਰਿਆ, ਆਪਣਾ ਜਨਮ ਸਵਾਰ ਲਿੱਤਾ, ਆਪਣਾ ਜਨਮ ਜਿੱਤ ਲਿਆ ਹੈ। ਹਾਂਜੀ,
ਆਪ ਹੋਆ ਸਦਾ ਮੁਕਤ,
ਉਹ ਗੁਰਮੁਖ ਅਹੰਕਾਰ ਤੇ ਜਿੱਤ ਪ੍ਰਾਪਤ ਕਰਨ ਵਾਲਾ ਸਦਾ ਲਈ ਮੁਕਤ ਹੋ ਗਿਆ ਹੈ। ਗੁਰਮੁਖ ਸਦਾ ਹੀ ਮੁਕਤ ਹੈ, ਸਰੀਰ ਤੇ ਆਗਣ ਤੋਂ ਬਾਅਦ ਉਹ ਮੁਕਤ ਨਹੀਂ ਹੁੰਦਾ ਜੀ।
ਸਭ ਕੁੱਲ ਨਿਸਤਾਰੇ,
ਉਹਨੇ ਆਪਣੀ ਸਾਰੀ ਕੁੱਲ ਦਾ ਵੀ ਨਿਸਤਾਰਾ ਕਰ ਲਿੱਤਾ ਹੈ, ਕਰ ਦਿੱਤਾ ਹੈ, ਸਾਰੀ ਕੁੱਲ ਨੂੰ ਵੀ ਨਿਸਤਾਰ ਦਿੱਤਾ ਹੈ, ਸਾਰੀ ਕੁੱਲ ਨੂੰ ਵੀ ਪਾਰ ਲੰਘਾ ਦਿੱਤਾ ਹੈ, ਪਾਰ ਉਤਾਰਿਆ ਹੈ। ਮਲਾ ਇੱਕੋ ਹੀ ਹੁੰਦਾ ਹੈ, ਬੇੜੀ ਤੇ ਕਿਤਨੇ ਲੋਕ ਬੈਠੇ ਹੁੰਦੇ ਨੇ। ਇਉਂ ਗੁਰਮੁਖ ਇੱਕ ਵੀ ਜਿਸ ਕੁੱਲ ਵਿੱਚ ਪੈਦਾ ਹੋ ਜਾਵੇ, ਕੁਲੰਗ ਪਵਿੱਤਰਾ ਜਨਨੀ ਕਿਰਤਾਰਥਾ ਵਸੁੰਧਰਾ ਪੁਣਵਤੀ ਚੈਤੇਨ ਉਪਨਿਸ਼ਦ ਪਿਆਲਾ ਖੋ ਸ੍ਰੀ। ਇਉਂ ਉਹ ਇੱਕ ਹੀ ਗੁਰਮੁਖ ਕਿਤੇ ਜਨਮ ਲੈ ਲਵੇ, ਕੁਲਾਂ ਦਾ ਨਿਸਤਾਰਾ ਹੋ ਜਾਂਦਾ, ਕੁਲਾਂ ਪਾਰ ਹੋ ਜਾਂਦੀਆਂ ਨੇ ਜੀ।
ਸੋਹਨ ਸੱਚ ਦੁਆਰ,
ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਦੁਆਰੇ ਤੇ ਸੋਹਦੇ ਨੇ, ਉਹਨਾਂ ਦੀ ਵਾਹਿਗੁਰੂ ਦੇ ਦੁਆਰੇ ਤੇ ਸ਼ੋਭਾ ਹੈ।
ਨਾਮ ਪਿਆਰਿਆ,
ਜਿਨ੍ਹਾਂ ਨੇ ਅਕਾਲ ਪੁਰਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸਿਮਰਿਆ ਹੈ, ਜੋ ਵਾਹਿਗੁਰੂ ਦੇ ਨਾਮ ਤੇ ਪਿਆਰੇ ਹਨ, ਉਹ ਮਾਲਕ ਦੇ ਦੁਆਰੇ ਤੇ ਸੋਹਦੇ ਹਨ ਜੀ।
ਮਨਮੁਖ ਮਰਹਿ ਅਹੰਕਾਰ,
ਮਗਰ ਮਨਮੁਖ ਮਰੇ ਅਹੰਕਾਰ, ਮਨਮੁਖ ਅਹੰਕਾਰ ਵਿੱਚ ਮਰ ਜਾਂਦੇ ਨੇ, ਹਉਮੈ ਵਿੱਚ ਮਰਦੇ ਨੇ, ਅਭਿਮਾਨ ਵਿੱਚ ਮਰਦੇ ਹਨ।
ਮਰਨ ਵਿਗਾੜਿਆ,
ਉਹਨਾਂ ਨੇ ਆਪਣਾ ਮਰਨਾ ਵੀ ਵਿਗਾੜ ਲਿਆ। ਹੁਣ ਤੇ ਸਾਨੂੰ ਆਸਾਨ ਨਾਲ ਸਮਝਾਇਆ ਜਾ ਸਕਦਾ ਤੇ ਸਮਝਿਆ ਜਾ ਸਕਦਾ ਹੈ, ਜਿਵੇਂ ਰਾਜੀਵ ਗਾਂਧੀ ਨੇ ਆਪਣਾ ਮਰਨਾ ਵੀ ਖਰਾਬ ਕਰ ਲਿੱਤਾ, ਇਹਨੂੰ ਕਹਿੰਦੇ ਨੇ ਮਰਨ ਵਿਗਾੜਿਆ। ਇਉਂ ਮਨਮੁੱਖਾਂ ਨੇ ਆਪਣਾ ਮਰਨਾ ਵੀ ਵਿਗਾੜ ਲਿਆ, ਖਰਾਬ ਕਰ ਲਿੱਤਾ, ਮਰਨਾ ਵੀ ਨਾ ਸਵਾਰ ਤੱਕਿਆ। ਹਰ ਮਨੁੱਖ ਚਾਹੇ ਚੰਗਾ ਹੈ ਚਾਹੇ ਮੰਦਾ ਹੈ, ਚਾਹੇ ਪੁੰਨੀ ਹੈ ਚਾਹੇ ਪਾਪੀ ਹੈ, ਫਿਰ ਵੀ ਉਹਦੀ ਇਹੀ ਖਾਹਿਸ਼ ਹੁੰਦੀ ਹੈ। ਆਪਣੀ ਹੀ ਉਰਦੂ ਦੀ ਗਜ਼ਲ ਦਾ ਪਹਿਲਾ ਸੈਂਟੈਂਸ ਕਰਨਾ ਕਹਿਣਾ ਚਾਹਾਂਗਾ ਪ੍ਰੀਤਮ ਜੀ, ਪਿਆਲਾ ਖੋ ਸ੍ਰੀ ਵਾਹ। ਪਰਦਾ ਹਟਾ ਦੋ ਦੇਖ ਲੇ, ਇੰਤਜ਼ਾਰ ਥਾ ਜਿਨ ਕਾ ਉਮਰ ਭਰ, ਵੋ ਆਏ ਮੇਰੇ ਮਜ਼ਾਰ ਪਰ, ਪਰਦਾ ਹਟਾ ਦੋ ਦੇਖ ਲੇ ਵੋ ਆਏ ਹੈ ਕੈਸੇ। ਭਾਵੇਂ ਨਾ ਹੋਵੇ, ਲੋਕ ਕਹਿੰਦੇ ਨੇ ਜਰਾ ਪਰਦਾ ਤਾਂ ਹਟਾ ਦੋ, ਮੂੰਹ ਤੋਂ ਕੱਪੜਾ ਚੁੱਕ ਦੋ, ਮੂੰਹ ਦੇਖ ਲਈਏ, ਮੂੰਹ ਤੱਕ ਲਈਏ। ਪਰ ਉਹ ਆਦਮੀ ਜਿਹੜਾ ਆਪਣਾ ਮਰਨਾ ਵੀ ਖੁਆਰ ਕਰਕੇ ਗਿਆ, ਦੁਨੀਆਂ ਵਿੱਚ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਹੀ ਨਾ ਰਿਹਾ, ਮੂੰਹ ਹੀ ਨਾ ਰਿਹਾ ਤੇ ਵਿਖਾਉਂਦਾ ਕੀ? ਪਿਆਲਾ ਖੋ ਸ੍ਰੀ। ਕਿਸੇ ਨੇ ਦੁਨੀਆਂ ਭਰ ਦੇ ਕਿਸੇ ਟੈਲੀਵਿਜ਼ਨ ਨੇ, ਉਹਦੇ ਸਹੁਰਿਆਂ ਦੀ ਟੈਲੀਵਿਜ਼ਨ ਨੇ, ਕੀ ਹੈ ਉਹ, ਕੀ ਮੁਲਕ ਦਾ ਨਾਮ ਹੈ, ਮੈਂ ਤਾਂ ਇਟਲੀ ਵਾਲਿਆਂ ਨੇ ਕਿਤੇ ਉਹਦਾ ਮੂੰਹ ਦੇਖਿਆ ਹੈ? ਜਾਂ ਉਹ ਹੀ ਆਪਣੀ ਟੈਲੀਵਿਜ਼ਨ ਤੇ ਦਿਖਾ ਦਿੰਦੇ ਵੀ ਵਾਹ ਵਾਹ ਸੌਦੇ ਮਿਲ ਗਏ ਨੇ, ਸਾਡਾ ਜਵਾਈ ਪ੍ਰਾਈਮ ਮਿਨਿਸਟਰ ਬਣ ਗਿਆ ਹੈ, ਕਿਉਂਕਿ ਮੂੰਹ ਰਿਹਾ ਹੀ ਨਹੀਂ, ਮੂੰਹ ਦਿਖਾਉਣ ਜੋਗਾ ਰਿਹਾ ਹੀ ਨਹੀਂ। ਇਹਨੂੰ ਕਹਿੰਦੇ ਨੇ ਮਰਨ ਵਿਗਾੜਿਆ। ਮਨਮੁੱਖ ਮਰੇ ਅਹੰਕਾਰ, ਮਨਮੁੱਖ ਅਹੰਕਾਰ ਵਿੱਚ ਮਰਦਾ ਹੈ, ਮਗਰ ਆਪਣਾ ਮਰਨਾ ਵੀ ਵਿਗਾੜ ਕੇ ਮਰਦਾ ਹੈ, ਮਨਮੁੱਖ ਆਪਣਾ ਮਰਨਾ ਵੀ ਖਰਾਬ ਕਰਕੇ ਜਾਂਦਾ ਹੈ ਜੀ।
ਸਭੋ ਵਰਤੈ ਹੁਕਮ,
ਪਰ ਹਜ਼ੂਰ ਫਰਮਾਉਂਦੇ ਨੇ ਸਾਰਾ ਕੁਝ, ਸਾਰੇ ਜੀਵ ਸਾਰਿਆਂ ਤੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਵਰਤਦਾ ਹੈ।
ਕਿਆ ਕਰੇ ਵਿਚਾਰੇ,
ਉਹ ਵਿਚਾਰੇ ਕੀ ਕਰਨ, ਅਹੰਕਾਰ ਤਾਂ ਉਹਨਾਂ ਨੇ ਕਰਨਾ ਸੀ। ਆਪ ਜੂ ਚੁਆਤੀ ਲਾ ਦਿੱਤੀ, ਚੰਦੂ ਨੂੰ ਪੈਦਾ ਕਰ ਦਿੱਤਾ, ਪ੍ਰਿਥੀ ਚੰਦ ਨੂੰ ਵੀ ਉਸੇ ਪਾਸੇ ਲਾ ਦਿੱਤਾ, ਗਾਂ ਉਹਦਾ ਪੁੱਤਰ ਮੇਹਰੂ ਵੀ ਉਸੇ ਪਾਸੇ ਤੁਰ ਪਿਆ ਜੀ।
ਆਪ ਹੋ ਦੂਜੇ ਲੱਗ
ਹਾਂਜੀ,
ਖਸਮ ਵਿਸਾਰਿਆ,
ਆਪਣੇ ਆਪ ਪਾਰਬ੍ਰਹਮ ਪਰਮੇਸ਼ਵਰ ਨੂੰ ਛੱਡ ਕੇ ਦੂਸਰੇ ਪਦਾਰਥਾਂ ਵਿੱਚ ਲੱਗ ਕੇ ਖਸਮ ਮਾਲਕ ਵਾਹਿਗੁਰੂ ਨੂੰ ਵਿਸਾਰਿਆ, ਭੁਲਾ ਦਿੱਤਾ ਹੈ ਜੀ।
ਨਾਨਕ ਬਿਨ ਨਾਵੈ ਸਭ ਦੁੱਖ।
ਗੁਰੂ ਪਰਮੇਸ਼ਰ ਫਰਮਾਉਂਦੇ ਨੇ, ਹੇ ਪਿਆਰਿਓ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਸਭ ਕੁਝ ਦੁੱਖ ਹੀ ਦੁੱਖ ਵਿੱਚ ਹੈ, ਸਾਰੇ ਦੁਖੀ ਹਨ, ਨਾਮ ਤੋਂ ਬਿਨਾਂ ਸਭ ਦੁਖੀ ਹੋਣਗੇ।
ਸੁਖ ਵਿਸਾਰਿਆ,
ਤੇ ਉਹਨਾਂ ਨੇ ਨਾਮ ਨੂੰ ਨਹੀਂ ਵਿਸਾਰਿਆ, ਆਪਣੇ ਸਾਰਿਆਂ ਸੁੱਖਾਂ ਨੂੰ ਹੀ ਵਿਸਾਰ ਦਿੱਤਾ ਹੈ, ਖੁਦ ਸੁੱਖ ਭੁਲਾ ਦਿੱਤੇ ਜਦੋਂ ਨਾਮ ਦਾ ਤਿਆਗ ਕਰ ਦਿੱਤਾ ਜੀ।
ਮਹੱਲਾ ਤੀਜਾ,
ਤੀਸਰੇ ਪਾਤਸ਼ਾਹ ਦੂ ਫਿਰ ਹੋਰ ਸਲੋਕ ਉਚਾਰਨ ਕਰਦੇ ਹਨ ਜੀ।
ਗੁਰ ਪੂਰੇ ਹਰ ਨਾਮ ਦੜਾਇਆ।
ਹਾਂ, ਗੁਰਮੁਖਾਂ ਨੇ ਕਿਵੇਂ ਮਨ ਨੂੰ ਜਿੱਤ ਲਿਆ, ਗੁਰਮੁਖਾਂ ਨੇ ਅਹੰਕਾਰ ਤੇ ਕਿਵੇਂ ਫਤਿਹ ਪ੍ਰਾਪਤ ਕੀਤੀ, ਗੁਰਮੁਖਾਂ ਨੇ ਕਿਵੇਂ ਜਨਮ ਸਵਾਰਿਆ ਤਾਂ ਦਰਸਾਉਂਦੇ ਨੇ ਪੂਰੇ ਗੁਰੂ ਨੇ ਗੁਰਮੁਖਾਂ ਨੂੰ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਮਨ ਵਿੱਚ ਦ੍ਰਿੜ ਕਰਾ ਦਿੱਤਾ, ਪੱਕਾ ਵਸਾ ਦਿੱਤਾ।
ਤਿੰਨ ਵਿੱਚ ਹੋ ਪਰਮ ਚੁਕਾਇਆ,
ਤੇ ਤਿੰਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਅਭਿਆਸ ਕਰਕੇ ਤਿੰਨਾਂ ਗੁਰਮੁਖਾਂ ਗੁਰਸਿੱਖਾਂ ਨੇ ਆਪਣੇ ਮਨ ਵਿੱਚੋਂ ਭਰਮ ਭੁਲੇਖਾ ਚੁਕਾ ਦਿੱਤਾ ਹੈ, ਮਿਟਾ ਦਿੱਤਾ ਹੈ।
ਰਾਮ ਨਾਮ ਹਰ ਕੀਰਤ ਗਾਈ,
ਉਹਨਾਂ ਨੇ ਸਰਬ ਵਿਆਪਕ ਤੇ ਹਰ ਥਾਂ ਮੌਜੂਦ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੀ ਕੀਰਤਨ ਭਗਤੀ ਗਾਇਨ ਕੀਤੀ, ਕੀਰਤਨ ਭਗਤੀ ਕੀਤੀ।
ਕਰ ਚਾਨਣ ਮੱਗ ਦਿਖਾਇਆ,
ਮੱਗ ਹੌਲੀ ਜੀ ਬੋਲਣ ਚਾਲਣਾ ਖੋਲ, ਜੇ ਥੋੜਾ ਜਿਹਾ ਮੱਗ ਬੋਲ ਦਿੱਤਾ ਤੇ ਉਹ ਕੀ ਕਹਿੰਦੇ ਨੇ ਚਾਹ ਪਾਉਣ ਵਾਲਾ ਛੋਟਾ ਜਿਹਾ ਬਣਿਆ ਹੁੰਦਾ ਜਿਹੜਾ, ਉਹ ਹੋ ਜਾਵੇਗਾ ਮੱਗ ਹੌਲੀ। ਮੰਨੇ ਮੱਗ ਨਾ ਚੱਲੇ ਪੰਡਿਤ, ਬੇਨਤੀ ਕਰ ਰਹੇ ਸਾਂ। ਕਰ ਚਾਨਣ ਮੱਗ ਦਿਖਾਇਆ, ਗਿਆਨ ਦਾ ਚਾਨਣ ਕਰਕੇ ਗੁਰੂ ਪਰਮੇਸ਼ਵਰ ਨੇ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਮੱਗ ਰਸਤਾ ਵਿਖਾਲ ਦਿੱਤਾ। ਮਾਰ ਦਿੱਤੀ ਤੇ ਇੱਕ ਪਾਰ ਬ੍ਰਹਮ ਪਰਮੇਸ਼ਵਰ ਵਿੱਚ ਉਹਨਾਂ ਦੀ ਬਿਰਤੀ ਲੱਗ ਗਈ।
ਅੰਤਰ ਨਾਮ ਵਸਾਇਆ,
ਗੁਰੂ ਪਰਮੇਸ਼ਵਰ ਨੇ ਕਿਰਪਾ ਕਰਕੇ ਉਹਨਾਂ ਦੇ ਹਿਰਦੇ ਅੰਦਰ ਨਾਮ ਵਸਾ ਦਿੱਤਾ ਹੈ।
ਗੁਰਮਤੀ ਜਮ ਜੋਹੇ ਨਾ ਸਾਕੇ,
ਗੁਰੂ ਦੀ ਸਿੱਖਿਆ ਦੁਆਰਾ ਜਿਨ੍ਹਾਂ ਨੂੰ ਨਾਮ ਪ੍ਰਾਪਤ ਹੋ ਜਾਂਦਾ ਹੈ ਉਹਨਾਂ ਦੀ ਤਰਫ ਜਮ ਜੋਹੋ ਦੇਖ ਨਹੀਂ ਸਕਦਾ, ਤਾੜ ਨਹੀਂ ਸਕਦਾ।
ਸੱਚੇ ਨਾਮ ਸਮਾਇਆ,
ਉਹ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ ਸੱਚੇ ਨਾਮ ਦੀ ਕਮਾਈ ਵਿੱਚ ਸਮਾਇਆ, ਮਿਲ ਗਿਆ, ਭੇਦ ਹੋ ਗਿਆ, ਮਸਤ ਹੋ ਰਿਹਾ ਹੈ।
ਸਭ ਆਪੇ ਆਪ ਵਰਤੇ ਕਰਤਾ,
ਉਹ ਸਮਝਦਾ ਹੈ ਕਿ ਸਭਨਾ ਵਿੱਚ ਆਪੇ ਆਪ ਕਰਤਾ, ਸੰਸਾਰ ਦੀ ਰਚਨਾ ਕਰਨ ਵਾਲਾ ਵਾਹਿਗੁਰੂ ਵਰਤ ਰਿਹਾ ਹੈ।
ਜੋ ਪਾਵੈ ਸੋ ਨਾਏ ਲਾਇਆ,
ਹਾਂ, ਜੋ ਪਾਵੈ, ਜੋ ਉਸਨੂੰ ਭਾਉਂਦਾ ਹੈ, ਜੋ ਉਸਨੂੰ ਚੰਗਾ ਲੱਗਦਾ ਹੈ, ਉਸ ਮਨੁੱਖ ਨੂੰ, ਗੁਰਮੁਖ ਗੁਰਸਿੱਖ ਨੂੰ ਉਹਨੇ ਅਹੰਕਾਰ ਤੋਂ ਰਹਿਤ ਕਰਕੇ ਨਾਮ ਸਿਮਰਨ ਤੇ ਸੇਵਾ ਵਿੱਚ ਲਾ ਦਿੱਤਾ ਹੈ। ਆਪ ਜੋ ਗੁਰੂ ਚਰਨਾਂ ਵਿੱਚ ਆਏ ਹੋ, ਵਾਹਿਗੁਰੂ ਨੂੰ ਭਾਉਂਦਾ ਹੈ, ਤਾਂ ਉਹਨਾਂ ਨੇ ਆਪ ਨੂੰ ਪ੍ਰੇਰਨਾ ਦਿੱਤੀ। ਮੈਂ ਪੰਛਨਾਨਾ ਕਰਕੇ ਇੱਧਰ ਆਉਣ ਲੱਗਾ ਸਾਂ ਤਾਂ ਇੱਕ ਬੀਬੀ ਜੀ ਕਹਿਣ ਲੱਗੀ, ਲਓ ਭਾਈ ਜੀ, ਤੁਸੀਂ ਸਵੇਰੇ ਕਿਹਾ ਸੀ ਤੇ ਅਸੀਂ ਆ ਗਏ ਹਾਂ ਗੁਰੂ ਕਾ ਕੀਰਤਨ ਤੇ ਕਥਾ ਸੁਣਨ ਮੱਥਾ ਟੇਕ ਕੇ। ਮੈਂ ਕਿਹਾ ਬੜਾ ਚੰਗਾ ਹੋਇਆ, ਤੇ ਉਹ ਜਿਹੜੇ ਦੂਜੇ ਤੁਹਾਡੇ ਸਾਥੀ ਸਨ ਉਹਨਾਂ ਨੂੰ ਵੀ ਮੈਂ ਅਰਜ਼ ਕੀਤੀ ਸੀ। ਕਹਿਣ ਲੱਗੇ ਉਹਨਾਂ ਨੂੰ ਵੀ ਕਿਹਾ ਸੀ, ਪਰ ਉਹ ਕਹਿੰਦੇ ਸਨ ਜੇ ਆਉਣ ਹੋਇਆ ਤੇ ਮੈਂ ਆਪੇ ਹੀ ਆ ਜਾਵਾਂਗਾ, ਤੁਸੀਂ ਜਾਓ। ਪਿਆਲਾ ਖੋਲ, ਮੈਂ ਕਿਹਾ ਹੋ ਸਕਦਾ ਵੀ ਉਹਨਾਂ ਨੇ ਕਿਸੇ ਹੋਰ ਪਾਸੇ ਜਾਣਾ ਹੋਵੇ, ਕੋਈ ਹੋਰ ਰਾਹ ਹੋਵੇ। ਪਿਆਲਾ ਖੋਲ ਸ੍ਰੀ ਵਾ, ਪਰ ਜਿਹੜੇ ਉਹਨੂੰ ਪਾਉਂਦੇ ਨੇ ਉਹਨਾਂ ਨੂੰ ਚੰਗੇ ਪਾਸੇ ਲਾ ਲੈਂਦਾ। ਜੋ ਭਾਵੇ ਸੋ ਨਾ ਲਾਇਆ, ਜੋ ਪਾਉਂਦੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਚੰਗੇ ਲੱਗਦੇ ਨੇ, ਉਹਨਾਂ ਨੂੰ ਉਹਨਾਂ ਨੇ ਨਾਮ ਸਿਮਰਨ ਤੇ ਸੇਵਾ ਵਿੱਚ ਲਾ ਦਿੱਤਾ ਹੈ ਜੀ।
ਜਨ ਨਾਨਕ ਨਾਮ ਲਏ ਤਾ ਜੀਵੈ,
ਸਤਿਗੁਰੂ ਜੀ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਗੁਰਮੁਖ ਗੁਰਸਿੱਖ ਵਾਹਿਗੁਰੂ ਜੀ ਦਾ ਨਾਮ ਲੈਂਦੇ ਹਨ ਤਾਂ ਜਿਉਂਦੇ ਹਨ, ਤਾਂ ਉਹਨਾਂ ਨੂੰ ਜੀਵਨ ਪ੍ਰਾਪਤ ਹੁੰਦਾ ਹੈ।
ਬਿਨ ਨਾਵੈ ਖਿਨ ਮਰ ਜਾਇਆ,
ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਤੋਂ ਬਿਨਾਂ ਉਹ ਇੱਕ ਖਿਨ ਮਾਤਰ ਵੀ ਜੀਵਿਤ ਨਹੀਂ ਰਹਿ ਸਕਦੇ, ਇੱਕ ਛਿਨ ਵਿੱਚ ਮਰ ਜਾਂਦੇ ਨੇ। ਜੇ ਨਾਮ ਭੁੱਲ ਜਾਵੇ, ਨਾਮ ਦਾ ਨਾਮ ਸਿਮਰਨ ਹੋ ਜਾਵੇ, ਨਾਮ ਭੁੱਲ ਜਾਵੇ, ਤਾਂ ਉਹ ਸਮਝਦੇ ਨੇ ਜੀਵਨ ਨਹੀਂ, ਮੌਤ ਹੋ ਜਾਂਦੀ ਹੈ ਜੀ।
ਪੌੜੀ
ਗੁਰੂ ਰਾਮਦਾਸ ਜੀ ਮਹਾਰਾਜ ਉਚਾਰਨ ਕਰਦੇ ਹਨ।
ਜੋ ਮਿਲਿਆ ਹਰ ਜੀਵਾਨ ਸਿਓ,
ਇੱਕ ਬੇਨਤੀ ਜ਼ਰੂਰ ਕਰਦੇ ਵਾਂ। ਰਾਤੀ ਜਦੋਂ ਸਤਿਗੁਰੂ ਜੀ ਦਾ ਸੁੱਖ ਆਸਣ ਹੋਇਆ ਤਾਂ ਹਜ਼ੂਰ ਦਾ ਅਸ਼ਵਾਰਾ ਸਾਹਿਬ ਜਦੋਂ ਅੰਦਰ ਹਜ਼ੂਰ ਆਪਣੇ ਕਮਰੇ ਵਿੱਚ ਨਿਵਾਸ ਅਸਥਾਨ ਤੇ ਤਸ਼ਰੀਫ ਲੈ ਜਾ ਰਹੇ ਸਨ, ਛੋਟੇ ਛੋਟੇ ਬੱਚੇ, ਕਿਸੇ ਨੇ ਚਿਮਟਾ ਪਕੜ ਲਿਆ, ਕਿਸੇ ਨੇ ਉਹ ਪੈਂਸੀਆਂ ਪੁੱਕਣ ਲੀਤੀਆਂ, ਕਿਸੇ ਨੇ ਦੂਸਰਾ ਚੁੱਕ ਲਿਆ, ਇੱਕ ਵਜਾਉਣ ਲੱਗ ਪਏ, ਆਪਣਾ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਮੈਂ ਕਿਹਾ ਐਵੇਂ ਲੋਕ ਇੱਥੇ ਕਹਿੰਦੇ ਨੇ ਜੀ ਸਾਡੇ ਬੱਚੇ ਗੁਰਦੁਆਰੇ ਨਹੀਂ ਆਉਂਦੇ ਜੀ, ਗੁਰਮੁਖੀ ਨਹੀਂ ਪੜ੍ਹਨੀ ਆਉਂਦੀ, ਗੁਰਦੁਆਰੇ ਨਹੀਂ ਆਉਂਦੇ, ਅਸੀਂ ਉਹਨਾਂ ਨੂੰ ਲੈ ਕੇ ਹੀ ਨਹੀਂ ਆਉਂਦੇ। ਇਸ ਬੱਚੇ ਨਾਲ ਵੀ ਉਹ ਛੋਟੇ ਛੋਟੇ ਸਨ, ਪਹਿਲਾਂ ਇੱਥੇ ਵਾ ਕੇ ਬੈਠ ਗਏ। ਜਿਸ ਵੇਲੇ ਬਾਬਾ ਜੀ ਦਾ ਸਵਾਰਾ ਸਾਹਿਬ ਅੰਦਰ ਜਾਣ ਲੱਗਾ, ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੈਂ ਉਹਨਾਂ ਨੂੰ ਦੇਖ ਕੇ ਹੱਸ ਰਿਹਾ ਸਾਂ ਵੀ ਅਸੀਂ ਵੀ ਐਵੇਂ ਗੁਰਦੁਆਰੇ ਜਾ ਕੇ ਵਿਗੜੇ ਸਾਂ। ਤੋ ਇਹ ਹੈ ਬੱਚਾ, ਬੱਚੇ ਦਾ ਜੀਵਨ, ਬੱਚੀਆਂ ਦਾ ਜੀਵਨ ਖੁਦ ਵਰਗਾ ਹੁੰਦਾ ਹੈ। ਜੈਸੇ ਜੈਸੇ ਉਹ ਵਾਤਾਵਰਨ ਵਿੱਚ ਜਾਂਦੇ ਨੇ ਤੈਸੀ ਤੈਸੀ ਉਹਨਾਂ ਨੂੰ ਲੱਗਣ ਲੱਗ ਪਈ। ਇਸ ਲਈ ਆਪਣੇ ਬੱਚਿਆਂ ਨੂੰ ਗੁਰਦੁਆਰੇ ਲਿਆਓ। ਆਹ ਅਸੀਂ ਇੱਕ ਵਾਕਫ ਸੱਜਣ ਸਨ, ਅਟਵਾਲ ਜੀ ਨੂੰ ਨਾਲ ਲੈ ਕੇ ਉਹਨਾਂ ਦੇ ਪਾਸ ਗਏ। ਮੈਂ ਕਿਹਾ ਬੇਨਤੀ ਕਰਨੀ ਸੀ ਅਸਥਾਨ ਲਈ, ਉਹਨਾਂ ਨੇ ਪਹਿਲਾਂ ਸ਼ਿਕਾਇਤ ਸ਼ੁਰੂ ਕਰ ਦਿੱਤੀ ਜੀ ਜੋ ਗੁਰਦੁਆਰੇ ਬਣਾਈ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਝਗੜੇ ਹੁੰਦੇ ਨੇ, ਹੋਰ ਕੁਝ ਕਰਦੇ ਕਰਾਂਦੇ ਨੇ। ਤੋ ਮੈਂ ਉਹਨਾਂ ਨੂੰ ਅਰਜ਼ ਕੀਤੀ ਵੀ ਆ ਜੋ ਕੁਝ ਅਜੇ ਵੀ ਬਚਿਆ ਹੋਇਆ ਹੈ ਇਹ ਗੁਰਦੁਆਰੇ ਦਾ ਪ੍ਰਤਾਪ ਹੈ। ਜੇ ਇੰਗਲੈਂਡ ਵਿੱਚ ਜਾਂ ਕੈਨੇਡਾ ਅਮੈਰੀਕਾ ਵਿੱਚ ਗੁਰਦੁਆਰੇ ਨਾ ਬਣਦੇ ਸ਼ਾਇਦ ਕੋਈ ਵੀ ਦਸਤਾਰ ਵਾਲਾ ਨਜ਼ਰ ਨਾ ਆਉਂਦਾ। ਇਹ ਗੁਰਦੁਆਰੇ ਦਾ ਪ੍ਰਤਾਪ, ਇਹ ਗੁਰਦੁਆਰੇ ਦੀ ਪ੍ਰੇਰ। ਇੱਕ ਬੱਚੇ ਨੂੰ ਅਸੀਂ ਇਹਨਾਂ ਦੇ ਬੱਚੇ ਨੂੰ ਦਸਤਾਰ ਬਣਾ ਕੇ ਆਏ, ਬਣਾਈ ਪਿਛਲੇ ਸੈਕਟਰ ਦੇ। ਅੱਜ ਉਹਦੇ ਨਾਲ ਇੱਕ ਹੋਰ ਉਹਦਾ ਸਾਥੀ ਸੀ, ਉਹਨੂੰ ਉੱਥੇ ਕਿਹਾ ਸੀ ਵੀ ਹੁਣ ਤੇਰੀ ਵਾਰੀ ਹੈ। ਅੱਜ ਉਹ ਦਸਤਾਰ ਬੰਨ ਕੇ ਮੇਰੇ ਕੋਲ ਆ ਖਲੋਤਾ ਤੇ ਐਵੇਂ ਨੀ ਕਰਦਾ। ਮੈਂ ਕਿਹਾ ਮੈਂ ਦੇਖ ਲਿਆ ਬਈ ਤੂੰ ਵੀ ਪੱਗ ਬੰਨ ਲਈਏ, ਬੜੀ ਚੰਗੀ ਬੜੀ ਖੁਸ਼ੀ ਦੀ ਗੱਲ ਏ, ਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ। ਇਹ ਗੁਰਦੁਆਰੇ ਦਾ ਪ੍ਰਤਾਪ, ਅਸੀਂ ਆਪਣੇ ਬੱਚਿਆਂ ਨੂੰ ਗੁਰਦੁਆਰੇ ਲਿਆਈਏ, ਆਪਣੇ ਪਾਸ ਬੈਠਾਈਏ, ਜਿਹੜੀ ਗੱਲ ਉਹਨਾਂ ਨੂੰ ਸਮਝ ਨਾ ਆਵੇ ਉਹ ਸਮਝਾਈਏ, ਤਾਂ ਫਿਰ ਕਿਉਂ ਨਹੀਂ। ਜੇ ਅੰਗਰੇਜ਼ ਅਮੈਰੀਕਨ ਯੋਗੀ ਜੀ ਦੀ ਪ੍ਰੇਰਨਾ ਨਾਲ ਸਿੱਖ ਬਣ ਸਕਦੇ ਨੇ ਤੇ ਸਾਡੇ ਬੱਚੇ ਨਹੀਂ ਬਣਨਗੇ? ਚਾਰ ਲੱਖ ਸ੍ਰੀ ਇਹ ਗੁਰਦੁਆਰੇ ਦਾ ਪ੍ਰਤਾਪ ਹੈ। ਹਾਂ, ਪਰ ਬਹਾਨੇ ਵਾਲਿਆਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ। ਜਿਨ੍ਹਾਂ ਨੇ ਕੁਝ ਨਾ ਨਾ ਕਰਨਾ ਹੋਵੇ ਉਹ ਫਿਰ ਇਹੋ ਹੀ ਕਹਿੰਦੇ ਨੇ ਵੀ ਗੁਰਦੁਆਰਿਆਂ ਵਿੱਚ ਝਗੜੇ ਹੁੰਦੇ ਨੇ। ਤੁਸੀਂ ਝਗੜੇ ਤੋਂ ਕੀ ਲੈਣੇ? ਤੁਸੀਂ ਗੁਰੂ ਨਾਲ ਸਾਂਝ ਰੱਖੋ।
ਪਿਆਰ ਲੱਖੋ
ਜੀ ਆ ਪੌੜੀ ਪਰ
ਪੌੜੀ
ਪੌੜੀ ਛੰਦ ਗੁਰੂ ਰਾਮਦਾਸ ਜੀ ਉਚਾਰਨ ਕਰਦੇ।
ਜੋ ਮਿਲਿਆ ਹਰ ਜੀਵਾਨ ਸਿਉ,
ਮਨੁੱਖ ਦੀ ਕੋਸ਼ਿਸ਼ ਹੁੰਦੀ ਏ ਵੱਡੇ ਤੋਂ ਵੱਡੇ ਰਾਜ ਦਰਬਾਰ ਵਿੱਚ ਉਹਦੀ ਪਹੁੰਚ ਪ੍ਰਾਪਤ ਹੋ ਜਾਵੇ। ਦੇਸ਼ ਵਿੱਚ ਸਿੱਖ ਆਗੂਆਂ ਦੀ ਤੇ ਗੁਰਦੁਆਰਾ ਪ੍ਰਬੰਧਕਾਂ ਦੀ ਇੱਕੋ ਹੀ ਸੋਚ ਸੀ ਕਿ ਗੁਰਦੁਆਰੇ ਦੇ ਵਾਤਾਵਰਨ ਚੋਂ ਅਸੀਂ ਸਰਕਾਰੀ ਦਰਬਾਰੇ ਪਹੁੰਚ ਪ੍ਰਾਪਤ ਕਰਦੇ। ਕੁਝ ਐਸੇ ਲੋਕ ਵੀ ਸਨ ਪ੍ਰਬੰਧ ਵਿੱਚ ਜਿਹੜੇ ਸੁਬਹਾ ਸਵੇਰੇ ਗੁਰਦੁਆਰਾ ਸੀਸ ਗੰਜ ਮੱਥਾ ਟੇਕਣ ਜਾਂ ਮੰਗਲਾ ਸਾਹਿਬ ਮੱਥਾ ਟੇਕਣ ਦੀ ਬਜਾਏ ਪਹਿਲਾਂ ਨਹਿਰੂ ਦਰਬਾਰ ਦੀ ਹਾਜ਼ਰੀ ਲਵਾਉਂਦੇ ਸਨ। ਸਨ ਗੁਰਦੁਆਰੇ ਦੇ ਨਾਲ ਸੰਬੰਧਿਤ ਪ੍ਰਬੰਧ ਗੁਰਦੁਆਰੇ ਦਾ ਕਰਦੇ ਸਨ। ਆ ਸਾਜ ਸਮੁੱਚੇ ਬਹੁ ਗਿਣਤੀ ਵਿੱਚ ਗੁਰਦੁਆਰਾ ਪ੍ਰਬੰਧ ਵਿੱਚ ਐਸੇ ਲੋਕ ਆਏ ਜਿਨ੍ਹਾਂ ਦਾ ਇੱਕ ਨਜ਼ਰੀਆ ਸੀ ਕਿ ਇਸ ਦਰਬਾਰ ਦੁਆਰਾ ਅਸੀਂ ਉੱਚੇ ਦਰਬਾਰ ਸਰਕਾਰ ਦੇ ਦਰਬਾਰ ਵਿੱਚ ਪਹੁੰਚ ਪ੍ਰਾਪਤ ਕਰ ਲਈ। ਉਹ ਭੁੱਲ ਗਏ ਕਿ ਆ ਤੂੰ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਿਸ ਪਾਰਾ ਬਾਰਾ, ਉਡਹੰਸ ਮਹੱਲਾ। ਗੁਰੂ ਨਾਨਕ ਦੇ ਦਰਬਾਰ ਤੋਂ ਵੀ ਹੋਰ ਕੋਈ ਵੱਡਾ ਦਰਬਾਰ ਹੈ? ਪਰ ਆਦਮੀ ਕਈ ਵਾਰੀ ਸੋਚਦਾ ਜਿਹੜੀਆਂ ਸਾਹਮਣੇ ਚੀਜ਼ਾਂ ਵਿਖਾਈ ਦੇਣ ਵਕਤ ਤੋਂ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦਾ ਹੈ। ਇਹੋ ਹੀ ਕਾਰਨ ਸੀ ਕਿ ਅਸੀਂ ਧਰਮ ਪ੍ਰਚਾਰ ਦੀ ਬਜਾਏ ਤੁਛ ਚੌਧਰ ਦੀ ਪ੍ਰਾਪਤੀ ਲਈ ਗੁਰਦੁਆਰੇ ਪ੍ਰਬੰਧ ਵਿੱਚ, ਗੁਰਦੁਆਰੇ ਦੇ ਵਾਤਾਵਰਨ ਵਿੱਚ ਵੀ ਅਸੀਂ ਇੱਕ ਦੂਸਰੇ ਦੇ ਸਿਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਕੁਝ ਲੋਕਾਂ ਨੂੰ ਕਹਿਣ ਦਾ ਮੌਕਾ ਮਿਲਿਆ ਜੋ ਖੁਦ ਗੁਰਦੁਆਰੇ ਆਉਣਾ ਨਹੀਂ ਚਾਹੁੰਦੇ। ਪਹਿਲਾਂ ਗੁਰਦੁਆਰੇ ਕਿਸੇ ਦੀ ਪੱਗ ਨਹੀਂ ਲੱਗਦੀ, ਇੱਥੇ ਤੇ ਪੱਗ ਬੰਨ੍ਹਦੀ ਏ, ਇੱਥੇ ਤੇ ਬਖਸ਼ਾਂ ਦੇ ਸਿਰਪਾਓ ਪ੍ਰਾਪਤ ਹੁੰਦੇ ਨੇ। ਜੇ ਕਿਸੇ ਮਨੁੱਖ ਦੇ ਗੁਰੂ ਘਰ ਪੜਦੇ ਨਹੀਂ ਕੱਜਣ ਜਾਣਗੇ, ਮਾਫ ਕਰਨਾ ਪਰਲੋਕ ਵਿੱਚ ਵੀ ਉਹਦੇ ਪੜਦੇ ਨਹੀਂ ਕੱਜੇ ਜਾਣਗੇ। ਪਿਆਲਾ ਹਾਂ ਹਜ਼ੂਰ ਫਰਮਾਉਂਦੇ ਨੇ ਜੋ ਮਿਲਿਆ ਹਰ ਦੀ ਬਾਣ ਸਿਉ, ਜੋ ਹਰੀ ਦੇ ਦਰਬਾਰ ਦੇ ਨਾਲ ਮਿਲ ਗਿਆ। ਹਾਂਜੀ,
ਸੋ ਸਭਨੀ ਜੀਵਾਣੀ ਮਿਲਿਆ,
ਜੋ ਹਰੀ ਦੇ ਦਰਬਾਰ ਦੇ ਨਾਲ ਮਿਲ ਗਿਆ, ਜਿਸ ਦੀ ਹਰੀ ਦੇ ਦਰਬਾਰ ਵਿੱਚ ਪਹੁੰਚ ਹੋ ਗਈ, ਉਹ ਸਾਰਿਆਂ ਦਰਬਾਰਾਂ ਦੇ ਸਾਥ ਮਿਲ ਗਿਆ, ਉਹਦੀ ਸਾਰਿਆਂ ਦਰਬਾਰਾਂ ਵਿੱਚ ਪਹੁੰਚ ਹੋ ਗਈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਇਹ ਪਵਿੱਤਰ ਗੁਰਪੁਰਬ ਅਸੀਂ ਮਨਾ ਰਹੇ ਹਾਂ, ਇਹ ਪੂਰਾ ਸਪਤਾਹ, ਇਹ ਪੂਰਾ ਵੀਕ ਸਿਰਫ ਇਸ਼ਾਰੇ ਦੇ ਤੌਰ ਤੇ ਹੈ, ਬੜੀ ਵੱਡੀ ਘਟਨਾ। ਤੁਸੀਂ ਅੰਦਾਜ਼ਾ ਲਾਓ ਅਜੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ 8 ਸਾਲਾਂ ਦੀ ਉਮਰ ਨਹੀਂ ਹੋਈ। ਇੱਕ ਪਾਸੇ ਬਾਬਾ ਰਾਮ ਰਾਏ ਹੈ ਜੋ ਰੋਜ਼ ਔਰੰਗਜ਼ੇਬ ਤੋਂ ਵਕਤ ਲੈ ਕੇ ਉਹਦੇ ਦਰਬਾਰ ਵਿੱਚ ਹਾਜ਼ਰੀ ਲਵਾਉਂਦਾ। ਪੁੱਤਰ ਵੱਡਾ ਹੈ, ਇਤਿਹਾਸਕ ਘਟਨਾ ਹੈ। ਭਾਈ ਕੇਸਰ ਸਿੰਘ ਛਿੱਬਰ ਬੰਸਾਵਲੀ ਨਾਮੇ ਦੇ ਕਰਤੇ ਨੇ ਜਿਨ੍ਹਾਂ ਨੂੰ ਮਾਤਾ ਸੁੰਦਰ ਕੌਰ ਜੀ ਨੇ ਪਾਲਿਆ ਪਰਵਰਿਸ਼ ਕੀਤੀ, ਉਹ ਇਸ ਘਟਨਾ ਦਾ ਜ਼ਿਕਰ ਕਰਦੇ ਹਨ। ਇੱਕ ਪਾਸੇ ਬਾਬਾ ਰਾਮ ਰਾਏ ਜੋ ਦਿੱਲੀ ਦਰਬਾਰ ਦਾ, ਔਰੰਗਜ਼ੇਬ ਦੇ ਦਰਬਾਰ ਦਾ ਖੁਸ਼ਾਮਦੀ ਹੈ, ਰੋਜ਼ ਉੱਥੇ ਪਹੁੰਚਦਾ, ਰੋਜ਼ ਉੱਥੇ ਜਾਂਦਾ। ਪਰ ਜਿਸ ਵੇਲੇ ਔਰੰਗਜ਼ੇਬ ਨੇ ਅਰਜ਼ ਕਰ ਭੇਜੀ ਕਿ ਉਹਨੂੰ ਦਰਸ਼ਨ ਦੀਦਾਰ ਲਾਲ ਕਿਲ੍ਹੇ ਵਿੱਚ ਆ ਕੇ ਬਖਸ਼ੋ, ਮਹਿਲਾਂ ਵਿੱਚ ਆਓ, ਇੱਥੇ ਆ ਕੇ ਦਰਸ਼ਨ ਦਿਓ, ਮੈਂ ਅਸੀਂ ਉਪਦੇਸ਼ ਲੈਣਾ। ਪਹਿਲਾਂ ਖੋ ਮੈਂ ਉਪਦੇਸ਼ ਲੈਣਾ। ਰਾਜਨੀਤਿਕ ਆਦਮੀ ਕਿੱਥੇ ਉਪਦੇਸ਼ ਲੈਂਦੇ ਨੇ? ਉਹ ਜੇ ਧਾਰਮਿਕ ਥਾਵਾਂ ਤੇ ਜਾਂਦੇ ਨੇ ਸਿਰਫ ਲੋਕਾਂ ਨੂੰ ਭੁਲੇਖਾ ਪਾਉਣ ਵਾਸਤੇ। ਪਹਿਲਾਂ ਖੋ ਸ੍ਰੀ ਵਾਹਿ ਭੁਲੇਖਾ ਪਾਉਣ ਲਈ, ਬਈ ਅਸੀਂ ਇਸ ਧਰਮ ਨੂੰ ਮੰਨਦੇ ਹਾਂ ਜਾਂ ਇੱਧਰ। ਰਾਜਨੀਤਿਕ ਆਦਮੀ ਦਾ ਧਰਮ ਨਹੀਂ ਹੁੰਦਾ, ਨਾ ਉਹ ਧਰਮ ਤੇ ਭਰੋਸਾ ਰੱਖਦਾ। ਹਾਂ, ਕਦੇ ਕਦੇ ਕੋਈ ਮਹਾਰਾਜਾ ਰਣਜੀਤ ਸਿੰਘ ਪੈਦਾ ਹੋਵੇਗਾ, ਕਦੇ ਕਦੇ ਹਜ਼ਰਤ ਸਦੀਕੀ ਵਰਗੇ ਹੋਣਗੇ, ਜਿਹੜੇ ਜਿਨ੍ਹਾਂ ਦੇ ਅੰਦਰ ਧਰਮ ਪ੍ਰਮੁੱਖ ਸੀ। ਰਾਜ ਵੀ ਕੀਤਾ ਪਰ ਧਰਮ ਨੂੰ ਮਹਾਨਤਾ ਦੇ ਕੇ, ਧਰਮ ਮੁਤਾਬਿਕ। ਮੈਂ ਉਪਦੇਸ਼ ਪ੍ਰਾਪਤ ਕਰਨਾ, ਮੈਨੂੰ ਦਰਸ਼ਨ ਦਿਓ ਤੇ ਮੈਨੂੰ ਨਿਵਾਜੋ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਫਰਮਾਇਆ, ਮੈਂ ਔਰੰਗਜ਼ੇਬ ਉਸ ਮਨੁੱਖ ਦੇ ਮੱਥੇ ਲੱਗਣ ਲਈ ਤਿਆਰ ਨਹੀਂ ਜੋ ਪਿਤਾ ਦਾ ਕਾਤਲ ਹੋਵੇ, ਭਰਾਵਾਂ ਦਾ ਕਾਤਲ ਹੋਵੇ। ਬਾਬਾ ਰਾਮ ਰਾਏ ਜੀ ਦੇ ਦਰਸ਼ਨ ਕਰੋ ਤੇ ਉਹਨਾਂ ਦੇ ਦਰਸ਼ਨ ਲਵੋ, ਉਹਨਾਂ ਨੂੰ ਘਰ ਬੁਲਾਓ, ਉਹ ਤੁਹਾਡੇ ਘਰ ਆਉਣਗੇ। ਅਸੀਂ ਨਹੀਂ ਆਵਾਂਗੇ। ਹਜ਼ੂਰ ਗੁਰੂ ਹਰਕ੍ਰਿਸ਼ਨ ਸਾਹਿਬ, ਉਮਰ ਅਜੇ 8 ਸਾਲਾਂ ਦੀ ਵੀ ਮੁਕੰਮਲ ਨਹੀਂ, ਬੇਪਰਵਾਹਤਾ ਇਸਨੀ ਹੈ। ਬੇਪਰਵਾਹਤਾ ਇਤਨੀ ਮਹਾਨਤਾ ਵਾਲੀ ਹੈ, ਸੂਰਜ ਨੂੰ ਕਦੇ ਵੀ ਅੰਧੇਰੀਆਂ ਦਾ ਖੌਫ ਨਹੀਂ ਹੁੰਦਾ। ਕਿੰਨੀਆਂ ਅੰਧੇਰੀਆਂ ਵੀ ਵਗ ਜਾਣ, ਕਦੇ ਸੂਰਜ ਛਿਪਿਆ ਹੈ, ਕਦੇ ਸੂਰਜ ਬੁਝਿਆ, ਗੁਰੂ ਦੀ ਉਮਰ ਦਾ ਤਵਲਕ ਨਹੀਂ, ਗੁਰੂ ਤੇ ਜੋਤ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨਹੀਂ ਘਬਰਾਏ ਵੀ ਏਡਾ ਵੱਡਾ ਆਦਮੀ ਨੇ, ਥਰਥਰਾਏ ਨਹੀਂ। ਆਪਨੇ ਕਿਹਾ ਉਹ ਜੀ ਉਹ ਔਰੰਗਜ਼ੇਬ ਤੇਰੇ ਮਹਿਲਾਂ ਚ ਨਹੀਂ ਆਣਗੇ, ਨਾ ਤੈਨੂੰ ਦਰਸ਼ਨ ਦੇਣਗੇ। ਤਾਂ ਫਿਰ ਔਰੰਗਜ਼ੇਬ ਇਤਿਹਾਸ ਦੱਸਦਾ ਆਪਣੇ ਵਜ਼ੀਰਾਂ ਨੂੰ, ਅਹਿਲਕਾਰਾਂ ਨੂੰ ਨਾਲ ਲੈ ਕੇ ਬੰਗਲਾ ਸਾਹਿਬ ਦੇ ਦੁਆਰੇ ਤੇ ਖਲੋਤਾ ਪਿਆ। ਪਹਿਲਾਂ ਖੋਸੀ ਅਰਜ਼ ਕਰ ਭੇਜੀ, ਮੈਂ ਆਪ ਚੱਲ ਆਇਆ ਹਾਂ ਫਕੀਰ ਦਰਬਾਰ। ਬੰਸਾਵਲੀ ਨਾਮਾ ਭਾਈ ਕੇਸਰ ਸਿੰਘ ਛਿੱਬਰ 8 ਚਰਨ ਪਿਆਲਾ ਖੋਸੀ, ਮੈਂ ਆਪ ਚੱਲ ਕੇ ਆਇਆ। ਕਿਉਂਕਿ ਹਰ ਹੁਕਮਰਾਨ ਦਾ ਇਹੋ ਕਦਮ ਹੁੰਦਾ, ਪਹਿਲਾਂ ਝੁਕਾਉਣਾ ਤੇ ਫਿਰ ਝੁਕ ਜਾਣਾ। ਪਹਿਲਾਂ ਉਹਦੀ ਕੋਸ਼ਿਸ਼ ਸੀ ਗੁਰੂ ਹਰਕ੍ਰਿਸ਼ਨ ਸਾਹਿਬ ਝੁਕ ਜਾਵੇ, ਮੈਨੂੰ ਆ ਕੇ ਦਰਸ਼ਨ ਦੇਵੇ। ਪਰ ਹੁਣ ਬੰਗਲਾ ਸਾਹਿਬ ਦੇ ਦੁਆਰੇ ਤੇ ਖਲੋਤਾ ਹੈ ਔਰ ਹੱਥ ਬੰਨੀ ਖਲੋਤਾ ਹੈ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਕਹਿ ਰਿਹਾ ਹੈ, ਮੈਂ ਆਪ ਚੱਲ ਆਇਆ ਹਾਂ ਫਕੀਰ ਦਰਬਾਰ। ਮੈਂ ਫਕੀਰਾਂ ਦੇ ਦਰਬਾਰ ਵਿੱਚ ਆਪ ਚੱਲ ਕੇ ਆਇਆ ਹਾਂ। ਨਾਲ ਇਹ ਗੱਲ ਸਾਬਤ ਕਰ ਦਿੱਤੀ, ਦਿੱਲੀ ਦਰਬਾਰ ਦੇ ਨਾਲੋਂ ਗੁਰੂ ਨਾਨਕ ਦਾ ਦਰਬਾਰ ਵੱਡਾ ਹੈ। ਪਹਿਲਾਂ ਕਿੰਨਾ ਅਕਾਲ ਤਖ਼ਤ ਦੇ ਖਿਲਾਫ਼ ਪ੍ਰਚਾਰ ਕੀਤਾ ਗਿਆ, ਕਿੰਨਾ ਅਕਾਲ ਤਖ਼ਤ ਸਾਹਿਬ ਦੀ ਬੇਅਦਬੀ ਦੇ ਸੰਬੰਧ ਵਿੱਚ ਜ਼ੋਰ ਲਗਾਇਆ ਗਿਆ। ਪਰ ਜਦੋਂ ਵੀ ਪੀ ਸਿੰਘ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਮੱਥਾ ਟੇਕਣ ਵਾਸਤੇ ਗਿਆ, ਦੁਨੀਆ ਭਰ ਦੇ ਲੋਕਾਂ ਨੇ ਦੇਖਿਆ, ਦੁਨੀਆ ਭਰ ਦੀ ਟੈਲੀਵਿਜ਼ਨ 'ਤੇ ਆਇਆ ਹੈ ਵੀ ਉਹ ਮੱਥਾ ਟੇਕ ਰਿਹਾ ਸੀ। ਮੱਥਾ ਟੇਕਦਿਆਂ ਉਹਨੇ ਇਹ ਗੱਲ ਦਰਸਾ ਦਿੱਤੀ, ਦਿੱਲੀ ਦਾ ਇੱਕ ਤਖ਼ਤ ਕੀ ਦੁਨੀਆ ਦੇ ਕਰੋੜਾਂ ਤਖ਼ਤਾਂ ਨਾਲੋਂ ਵੀ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਦਾ ਦਰਬਾਰ ਉੱਚਾ ਹੈ। ਪਹਿਲਾਂ ਉਹਨੇ ਲਫ਼ਜ਼ ਵੀ ਉਹ ਕਹੇ ਸਨ, ਮੈਂ ਤੇ ਗੁਰੂ ਕੇ ਦਰਬਾਰ ਵਿੱਚੋਂ ਅਸੀਸ ਲੈਣ ਵਾਸਤੇ ਆਇਆ, ਫੁੱਲਾਂ ਬਖਸ਼ਾਉਣ ਵਾਸਤੇ ਆਇਆ ਹਾਂ, ਬਲ ਲੈਣ ਵਾਸਤੇ ਆਇਆ ਹਾਂ, ਮੈਂ ਕਿਸੇ ਨਾਲ ਬੇਇਨਸਾਫ਼ੀ ਨਾ ਕਰਾਂ। ਇਹ ਘਟਨਾਵਾਂ ਹੁੰਦੀਆਂ ਨੇ ਜਦੋਂ ਗੁਰੂ ਦੇ ਦਰਬਾਰ ਦੀ ਮਹਾਨਤਾ ਲੋਕਾਂ ਦੇ ਸਾਹਮਣੇ ਰੌਸ਼ਨ ਹੁੰਦੀ ਹੈ। ਤੋ ਔਰੰਗਜ਼ੇਬ ਨੇ ਆਪ ਨਾਲੇ ਕਹਿ ਰਿਹਾ ਸੀ, ਨਾਲੇ ਸਾਹਮਣੇ ਖਲੋਤਾ ਹੈ, ਨਾਲੇ ਹੱਥ ਜੁੜੇ ਹੋਏ ਨੇ, ਵਜ਼ੀਰ ਨੇ, ਅਹਿਲਕਾਰ ਨੇ, ਪਰ ਨਾਲ ਆਪ ਕਹਿ ਰਿਹਾ ਜੀ ਜੇ ਤੁਸੀਂ ਨਹੀਂ ਆਏ ਮੇਰੇ ਮਹਿਲਾਂ ਵਿੱਚ, ਮੈਨੂੰ ਦਰਸ਼ਨ ਨਹੀਂ ਦਿੱਤੇ, ਮੈਂ ਤੁਹਾਡੇ ਦਰਬਾਰ ਵਿੱਚ ਆਇਆ ਹਾਂ, ਦਰਵਾਜ਼ਾ ਖੋਲ੍ਹ ਦਿਓ ਮੈਂ ਦਰਸ਼ਨ ਕਰ ਸਕਾਂ। ਪਰ ਆਖੋ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਪੜ੍ਹੋ, ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ,
ਸ੍ਰੀ ਹਰਿਕ੍ਰਿਸ਼ਨ ਧਿਆਈਐ, ਸ੍ਰੀ ਹਰਿਕ੍ਰਿਸ਼ਨ ਧਿਆਈਐ।
ਸਾਹਮਣੇ ਦੁਆਰੇ ਤੇ ਖਲੋਤਾ ਹੈ, ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਫੁਰਮਾ ਹੁਕਮ ਕੀਤਾ, ਦਰਵਾਜ਼ਾ ਨਹੀਂ ਖੁੱਲੇਗਾ, ਸ਼ਾਹ ਨੂੰ ਦਰਸ਼ਨ ਨਹੀਂ ਹੋਣਗੇ। ਕਿਉਂਕਿ ਜਿਹੜਾ ਮਨੁੱਖ ਆਪਣੇ ਪਿਤਾ ਦਾ ਵੀ ਕਾਤਲ ਬਣ ਸਕਦਾ ਹੈ, ਉਹਨੂੰ ਗੁਰੂ ਦਾ ਦਰਸ਼ਨ ਨਹੀਂ ਹੋ ਸਕਦਾ। ਗੁਰੂ ਦਾ ਦੀਦਾਰ, ਗੁਰੂ ਦਾ ਦਰ ਉਹਦੇ ਵਾਸਤੇ ਬੰਦ ਹੈ ਜਾਂ ਲੱਖੋ ਸੀ। ਐਸੇ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ, ਜੋ ਮਿਲਿਆ ਹਰ ਦੀ ਬਾਣ ਸਿਓ, ਸੋ ਸਭਨੀ ਦੀ ਬਾਣੀ ਮਿਲਿਆ। ਜੋ ਹਰੀ ਦੇ ਦਰਬਾਰ ਦੇ ਨਾਲ ਮਿਲ ਗਿਆ, ਜਿਸ ਦੀ ਹਰੀ ਦੇ ਦਰਬਾਰ ਵਿੱਚ ਪਹੁੰਚ ਹੋ ਗਈ, ਉਹ ਸਾਰੇ ਦਰਬਾਰਾਂ ਨਾਲ ਮਿਲ ਗਿਆ, ਉਹਦੀ ਪਹੁੰਚ ਸਾਰੇ ਦਰਬਾਰਾਂ ਵਿੱਚ ਹੋ ਗਈ। ਕਿਉਂਕਿ ਗੁਰੂ ਨਾਨਕ ਦਾ ਦਰਬਾਰ ਵੱਡਾ ਹੈ, ਤਾਂ ਹੀ ਪੁਰਾਣੇ ਲੋਕ ਪੜ੍ਹਿਆ ਕਰਦੇ ਸਨ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ, ਮੈਂ ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ,
ਸੋਭਾ ਸੁਣ ਕੇ ਆਇਆ, ਉੱਚਾ ਦਰ ਬਾਬੇ ਨਾਨਕ ਦਾ, ਉੱਚਾ ਦਰ ਬਾਬੇ ਨਾਨਕ ਦਾ।
ਹਾਂਜੀ ਅੱਗੇ ਪੜ੍ਹੋ।
ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ,
ਸੁਰਖਰੂ ਅਰਬੀ ਦਾ ਸ਼ਬਦ ਵਰਤ ਰਹੇ ਨੇ ਗੁਰੂ ਪਰਮੇਸ਼ਰ ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਮਹਾਰਾਜ। ਜਿੱਥੇ ਉਹ ਜਾਏ, ਜਿੱਥੇ ਵੀ ਉਹ ਵਾਹਿਗੁਰੂ ਦਾ ਪਿਆਰਾ ਜਾਵੇਗਾ, ਤਿੱਥੇ ਤੇ ਸਥਾਨ ਤੇ ਹੀ ਉਹਦਾ ਜਿਹੜਾ ਰੂਹ ਚਿਹਰਾ ਹੈ ਸੁਰਖ ਹੋਵੇਗਾ, ਲਾਲ ਹੋਵੇਗਾ, ਰੰਗਿਆ ਹੋਵੇਗਾ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਰੰਗ ਵਿੱਚ, ਪ੍ਰੇਮ ਰੰਗ ਵਿੱਚ। ਜਿਨ ਕੇ ਚੋਲੇ ਰਤੜੇ ਪਿਆਰੇ, ਕੰਧ ਤਿਨਾ ਕੈ ਪਾਸ, ਤਿਲੰਗ ਮਹੱਲਾ ਪਹਿਲਾ। ਉਹਦਾ ਸੁਰਖਰੂ ਦਾ ਅਰਥ ਹੈ ਰੂਹ ਚਿਹਰਾ ਸੁਰਖ ਲਾਲ, ਉਹਦਾ ਚਿਹਰਾ ਉਹਦਾ ਮਸਤਕ ਸੁਰਖ ਹੋਵੇਗਾ, ਲਾਲ ਹੋਵੇਗਾ, ਸ਼ੁੱਧ ਤੇ ਪਵਿੱਤਰ ਹੋਵੇਗਾ, ਜਿੱਥੇ ਵੀ ਉਹ ਵਾਹਿਗੁਰੂ ਦਾ ਪਿਆਰਾ ਜਾਵੇਗਾ ਜੀ।
ਉਸ ਕੈ ਮੋਹ ਡਿੱਠੇ ਸਭ ਪਾਪੀ ਤਰਿਆ,
ਹਾਂ ਉਸ ਕੈ ਮੋਹੇ ਡਿੱਠੇ, ਉਸ ਗੁਰਮੁਖ ਗੁਰਸਿੱਖ ਦੇ ਮੋਹੇ ਮੂੰਹ ਨੂੰ ਦੇਖ ਕੇ ਸਾਰੇ ਪਾਪੀ ਤਰ ਜਾਂਦੇ ਨੇ, ਸਾਰੇ ਪਾਪੀ ਤਰ ਗਏ ਗੁਰਮੁਖ ਗੁਰਸਿੱਖ ਦਾ ਦਰਸ਼ਨ ਦੇਖ ਕੇ ਜੀ।
ਉਸ ਅੰਤਰ ਨਾਮ ਨਿਧਾਨ ਹੈ,
ਉਸ ਵਾਹਿਗੁਰੂ ਦੇ ਪਿਆਰੇ ਦੇ ਹਿਰਦੇ ਅੰਦਰ ਨਾਮ ਦਾ ਖਜ਼ਾਨਾ ਹੈ।
ਨਾਮੋ ਪਰਵਰਿਆ,
ਤੇ ਨਾਮੋ ਪਰਵਰਿਆ, ਉਹਦਾ ਹਿਰਦਾ ਉਹਦਾ ਮਨ ਨਾਮ ਦੇ ਨਾਲ ਹੀ ਪਰਵਰਿਆ, ਵਿਹੜਿਆ ਹੋਇਆ, ਘੇਰਿਆ ਹੋਇਆ, ਜਿਵੇਂ ਚੰਦਨ ਦੇ ਨਾਲ ਚਾਰ ਚੁਫੇਰੇ ਸੱਪ ਲਪਟੇ ਹੁੰਦੇ ਨੇ, ਤੇ ਨਾਮ ਹੀ ਉਹਨੇ ਆਪਣਾ ਪਰਿਵਾਰ ਸਮਝਿਆ ਹੈ।
ਨਾਉ ਪੂਜੀਏ ਨਾਉ ਮੰਨੀਏ,
ਇਸ ਲਈ ਹੇ ਪਿਆਰਿਓ ਨਾਮ ਦਾ ਪੂਜਨ ਕਰੀਏ, ਨਾਮ ਦਾ ਮੰਨਣ ਕਰੀਏ। ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੁਆਰਾ ਸਾਰੇ ਜਿਹੜੇ ਕਿਲ ਵਿਖ ਨੇ ਹਿਰਿਆ ਨਾਸ਼ ਹੋ ਜਾਂਦੇ ਨੇ, ਮੁੱਕ ਜਾਂਦੇ ਨੇ, ਮਿਟ ਜਾਂਦੇ ਨੇ, ਨਾਮ ਦਾ ਸਿਮਰਨ ਕੀਤਿਆਂ ਸਾਰੇ ਕਿਲ ਵਿਖ ਪਾਪ ਵਿਘਨ ਨਾਸ਼ ਹੋ ਜਾਂਦੇ ਹਨ।
ਜਿੰਨੇ ਨਾਮ ਧਿਆਇਆ ਇੱਕ ਮਨ ਇੱਕ ਚਿੱਤ,
ਜਿੰਨੇ ਨਾਮ ਧਿਆਇਆ ਇੱਕ ਮਨ ਇੱਕ ਚਿੱਤ, ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਨਾਮ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਮਨ ਤੇ ਚਿੱਤ ਨੂੰ ਇਕਾਗਰ ਕਰਕੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਇਆ ਨਾਮ ਸਿਮਰਿਆ,
ਸੇ ਅਸਥਿਰ ਜਗ ਰਿਹਾ,
ਉਹ ਗੁਰਮੁਖ ਗੁਰਸਿੱਖ ਐਸ ਸੰਸਾਰ ਤੇ ਇਸਤ ਰਿਹਾ ਹੈ, ਤਾਲ ਬੇਮੌਲਾ ਹਮੇਸ਼ਾ ਜ਼ਿੰਦਾ। ਭਾਈ ਸਾਹਿਬ ਭਾਈ ਨੰਦ ਲਾਲ ਜੀ, ਰੱਬ ਨੂੰ ਪਹਿਚਾਨਣ ਵਾਲਾ, ਰੱਬ ਦੇ ਨਾਮ ਦਾ ਸਿਮਰਨ ਕਰਨ ਵਾਲਾ ਹਮੇਸ਼ਾ ਕਾਇਮ ਹੈ, ਹਮੇਸ਼ਾ ਜਿਉਂਦਾ ਹੈ। ਹਾਂ ਕਿਉਂਕਿ ਉਹ ਅਕਾਲ ਪੁਰਖ ਵਾਹਿਗੁਰੂ ਦਾ ਪਿਆਰਾ, ਜਿਹਨੇ ਇੱਕ ਮਨ ਇੱਕ ਚਿੱਤ ਹੋ ਕੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਇਆ ਹੈ, ਸੇ ਅਸਥਿਰ ਜਗ ਰਿਹਾ, ਉਹ ਸੰਸਾਰ ਤੇ ਇਸਤ ਰਿਹਾ ਹੈ, ਸੰਸਾਰ ਤੇ ਅਮਰ ਰਿਹਾ ਹੈ, ਸੰਸਾਰ ਤੇ ਕਾਇਮ ਰਿਹਾ।
ਇਹਨਾਂ ਵਿਚਾਰਾਂ ਨਾਲ ਅੱਜ ਦਾ ਵਿਚਾਰ ਸਮਾਪਤ ਹੈ। ਗਿਣਤੀ ਦੇ ਦਿਨ ਜਿਹੜੇ ਨੇ ਉਹ ਭਾਵੇਂ ਕਿਤਨੇ ਹੋਣ, ਉਹ ਬੜੇ ਥੋੜ੍ਹੇ ਹੁੰਦੇ ਨੇ, ਬੜੇ ਜਲਦੀ ਮੁੱਕ ਜਾਂਦੇ ਨੇ। ਤਾਂ ਹੁਣ ਆ ਦੁਬਾਰਾ ਇਸ ਵਾਰੀ ਦੇ ਪ੍ਰੋਗਰਾਮ ਵਿੱਚ ਤਾਂ ਬੁੱਧਵਾਰ ਦੀ ਨਾ ਸੋਮਵਾਰ ਦੀ ਹਾਜ਼ਰੀ ਹੋਵੇਗੀ, ਨਾ ਮੰਗਲਵਾਰ ਦੀ, ਨਾ ਬੁੱਧਵਾਰ ਦੀ ਹਾਜ਼ਰੀ ਹੋਵੇਗੀ। ਤਾਂ ਫਿਰ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਗੁਰਪੁਰਬ ਇਸ ਪੂਰਾ ਵੀਕ ਮਨਾਇਆ ਜਾ ਰਿਹਾ ਹੈ। ਆਪ ਵੀ ਹਾਜ਼ਰੀ ਭਰੋ, ਗੁਰੂ ਚਰਨਾਂ ਵਿੱਚ ਆਓ, ਨਾਲ ਉਹਨਾਂ ਦਾ ਜੋ ਜੀਵਨ ਹੈ, ਰੋਜ਼ਾਨਾ ਉਹਨਾਂ ਦੇ ਜੀਵਨ ਵਿੱਚੋਂ ਇੱਕ ਇੱਕ ਘਟਨਾ ਦਾ ਵੱਖ ਵੱਖ ਇਤਿਹਾਸਕਾਰਾਂ ਨੇ ਜਿਵੇਂ ਉਹਨਾਂ ਦੇ ਜੀਵਨ ਦੇ ਸੰਬੰਧ ਵਿੱਚ ਲਿਖਿਆ ਹੈ, ਉਹ ਘਟਨਾਵਾਂ, ਉਹ ਸਾਖੀਆਂ ਪੇਸ਼ ਕੀਤੀਆਂ ਜਾਂਦੀਆਂ ਨੇ। ਆਪ ਵੀ ਆਓ, ਨਾਲ ਬੱਚਿਆਂ ਨੂੰ ਵੀ ਲਿਆਓ, ਜਿਵੇਂ ਕਰਜ਼ ਕੀਤੀ ਸੀ, ਅਤੇ ਹੋਰਨਾਂ ਨੂੰ ਵੀ ਪ੍ਰੇਰਨਾ ਦਿਓ। ਆਓ ਆਪ ਵੱਲੋਂ ਜੋ ਦਿੱਲੀ ਵਿੱਚ ਨੇਤਰਹੀਣ ਬੱਚਿਆਂ ਲਈ, ਅੰਗਹੀਣ ਬੱਚਿਆਂ ਲਈ, ਯਤੀਮ ਬੱਚਿਆਂ ਲਈ, ਜਿੱਥੇ ਉਹ ਕੀਰਤਨ ਗੁਰੂ ਘਰ ਦਾ ਪਾਠ ਸਿੱਖ ਸਕਣ, ਜਦੋਂ ਤੋਂ ਆਰੰਭਤਾ ਹੋਈ ਹੈ ਹਮੇਸ਼ਾ ਸਹਿਯੋਗ ਮਿਲਦਾ ਹੈ, ਔਰ ਉਹ ਸਹਿਯੋਗ ਹੀ ਇੱਕ ਆਪ ਦਾ ਅਹਿਸਾਨ ਤਾਂ ਚੁਕਾਇਆ ਨਹੀਂ ਜਾਂਦਾ, ਜਿੰਨਾ ਚੁਕਾਈਦਾ ਹੋਰ ਬੋਝ ਪੈ ਜਾਂਦਾ। ਤਾਂ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਸਾਰੇ ਰਲ ਕੇ ਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਆਪਣਾ ਜਨਮ ਵੀ ਸਫਲਾ ਕਰ ਸਕੀਏ। ਬੁਲਜੁਗ ਦੀ ਖਿਮਾ ਬਖਸ਼ਿਸ਼ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕ ਓਅੰਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰਤਾ ਪਾਇਆ ਸਹਿਜ ਸੇਤੀ, ਮਨ ਵਧੀਆ ਵਾਧਾਏ, ਰਾਗ ਰਤਨ ਪਰਿਵਾਰ ਪਰੀਆਂ ਸ਼ਬਦ ਗਮ, ਸ਼ਬਦੋ ਤੰਗ ਆਵੋ ਹਰੀ ਕੇਰਾ, ਮਨ ਜਿਨੀ ਵਸਾ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਏ ਮਨ ਮੇਰਿਆ ਤੂੰ ਸਦਾ ਰਹੋ, ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਸਭਨਾ ਗੱਲਾਂ ਸਿਮਰਤ ਸੁਆਮੀ, ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਸੋ ਪਾਪ, ਸਦਾ ਸ਼ਿਵ ਸਲਾਹ ਤੇਰੀ ਨਾਮ ਮਨ ਵਸਾ, ਨਾਮ ਦਿਨ ਕੇ ਮਨ ਵਸਿਆ ਵਾਜੇ ਸਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਸਾਚਾ ਨਾਮ ਮੇਰਾ ਆਧਾਰ, ਉਹ ਸਾਚ ਨਾਮ ਆਧਾਰ ਮੇਰਾ, ਦਿਨ ਭੁੱਖਾ ਸਭ ਗਵਾਈਆਂ, ਕਰ ਸਾਮ ਸੁਖ ਮਨਾਇਆ ਵਸਿਆ, ਸਦਾ ਕੁਰਬਾਨ ਕੀਤਾ ਗੁਰੂ ਮਿੱਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸਭ ਤਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰ, ਉਹ ਵਾਜੇ ਪੰਜ ਸਭ ਤਿਤ ਘਰ ਸੁਭਾਗੇ, ਘਰ ਸੁਭਾਗੇ ਸਬਦ ਵਾਜੇ, ਪੰਜ ਦੂ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ, ਤੁਰ ਕਰਮ ਪਾਇਆ ਤੂੰ, ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੇ ਸੁਖੋ ਆਖਿਤ ਕਰਿਆ ਨਾ ਦੁਆਜੇ, ਅੰਤ ਸੁਣੋ ਵਿਡ ਪਾਗੀ ਹੋ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਦੇ ਪ੍ਰੀਤ ਕਹਿਤੇ, ਬਿਰਧ ਸਤਿਗੁਰ ਰਹਿਆ ਪਰ ਪੂਰੇ, ਬਿਰਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਾ ਤੂਰੇ ਸਲੋਕ, ਪਵਨ ਗੁਰੂ ਪਾਣੀ ਪਿਤਾ, ਗੁਰਸਰਾ ਦੋ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਪੁਰਿਆਈਆ ਵਾਟੇ ਧਰਮਾ ਦੂਰ, ਕਰਮੀ ਆਪੋ ਆਪਣੀ ਜਿੰਨੀ ਨਾਮ ਤੇ ਆਇਆ, ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ, ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ, ਨਾਨਕ ਤੇ ਮੁਖੁਜਲੇ ਕੇਤੀ ਛੁੱਟੀ ਨਾਲ।